ਮੁਲਤਾਨ ਤੋਂ ਹਜ਼ਾਰੀ ਬਾਗ ਜ਼ੇਲ ਨੂੰ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਹਜ਼ਾਰੀ ਬਾਗ ਜ਼ੇਲ ਦਾ ਬਿਰਤਾਂਤ ਵਰਣਨ ਕਰਨ ਤੋਂ ਪਹਿਲਾਂ ਮੁਲਤਾਨ ਜ਼ੇਲ ਵਿਚ ਬੀਤੀ ਇਕ ਜ਼ਰੂਰੀ ਗੱਲ ਦਾ ਵਰਣਨ ਕਰਨਾ ਅਤ ਜ਼ਰੂਰੀ ਹੈ, ਜੋ ਮੁਲਤਾਨ ਜ਼ੇਲ ਦੇ ਬਿਰਤਾਂਤ ਦੀ ਲੜੀ ਵਿਚ ਲਿਖੀ ਜਾਣੋ ਰਹਿ ਗਈ ਹੈ। ਜਦੋਂ ਮੁਲਤਾਨ ਸੈਂਟਰ ਜ਼ੇਲ ਦਾ ਮੈਡੀਕਲ ਅਫਸਰ 40 ਦਿਨ ਨਿਰਜਲ ਤੇ ਨਿਰਆਹਾਰ ਕੜਾਕੇ ਪਸ਼ਚਾਤ ਹੁਕਮਨ ਜਬਰਨ ਭੁੱਖ ਹੜਤਾਲ ਤੜਾਉਣ ਆਇਆ, ਬਿਨਾਂ ਫੋਰਸ ਫੀਡਿੰਗ ਕੀਤੇ ਅਰਥਾਤ ਜਬਰੀ ਖਾਣਾ ਖੁਆਏ ਤੇ ਜਬਰੀ ਖੁਰਾਕ ਦੇਣ ਦੇ ਹਥਿਆਰ ਸਿੱਟ ਕੇ ਚਲਾ ਗਿਆ ਅਤੇ ਕਹਿ ਗਿਆ ਕਿ ਚਾਹੇ ਕੁਛ ਵੀ ਹੋਵੇ ਪਰੰਤੂ ਮੈਂ ਜਬਰੀ ਖੁਰਾਕ ਦੇਣ ਵਾਲੇ ਧਰਮ ਧੱਕੇ ਦਾ ਅਨਰਥ ਕਦੇ ਨਹੀਂ ਕਰਾਂਗਾ ਅਤੇ ਆਪਣੀ ਜਿੰਮੇਵਾਰੀ ਤੇ ਫਲੋਹਾਰ ਦਾ ਹੁਕਮ ਦੇ ਗਿਆ। ਐਨ ਉਸ ਦਿਨ ਹੀ 2 ਘੰਟੇ ਪਸ਼ਚਾਤ ਅਜੇ ਫਲੋਹਾਰ ਪਹੁੰਚਾਉਣ ਤੇ ਪਹੁੰਚਾਉਣ ਦੇ ਹੁਕਮ ਦੀ ਤਾਮੀਲ ਨਹੀਂ ਹੋਈ ਸੀ। ਦਾਸ ਲਗਾਤਾਰ ਅੰਤਰਗਤੀ ਇਹੋ ਪ੍ਰਾਰਥਨਾ ਕਰ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ, ਇਸ ਪਰਉਪਕਾਰੀ ਡਾਕਟਰ ਦੀ ਪੈਜ ਰੱਖਣੀ। ਦਾਸ ਇਸੇ ਬਿਰਤੀ ਵਿਚ ਨਿਮਗਨ ਹੀ ਬੈਠਾ ਸੀ ਕਿ DC ਆਦਿਕ ਕਈ ਅਫਸਰ ਮੇਰੀ ਕੋਠੜੀ ਵਿਚ ਅਚਾਨਕ ਹੀ ਆ ਵੜੇ ਅਤੇ ਮੈਨੂੰ 2 ਕੁ ਗਜ਼ ਦਾ ਦੁਮੱਲਾ ਸੀਸ ਢੱਕਣ ਲਈ ਲਿਆਏ ਅਤੇ ਮੇਰੇ ਖੁੱਸੇ ਹੋਏ ਕਕਾਰ ਵੀ ਮੈਨੂੰ ਵਾਪਸ ਦੇ ਦਿੱਤੇ ਅਤੇ ਆਖਣ ਲੱਗੇ ਕਿ ਲੋਕਲ ਗਵਰਨਮੈਂਟ ਨੇ ਉਤਲੀ ਗਵਰਨਮੈਂਟ ਪਾਸ ਇਸ ਗੱਲ ਦੀ ਬੜੀ ਜ਼ਬਰਦਸਤ ਸਿਫਾਰਿਸ਼ ਕੀਤੀ ਹੈ ਕਿ ਸਮੂਹ ਕੈਦੀ ਸਿੱਖਾਂ ਨੂੰ ਕੀ ਪੋਲੀਟੀਕਲ ਤੇ ਕੀ ਇਖਲਾਕੀ ਜੁਰਮ ਵਾਲੇ ਟੋਪੀ ਦੇ ਥਾਂ ਸੀਸ ਲਈ ਦਸਤਾਰੇ ਮਿਲਣੇ ਚਾਹੀਦੇ ਹਨ ਅਤੇ ਤੰਬੀਆਂ ਦੇ ਥਾਂ ਤੇੜ ਲਈ ਕਛਹਿਰੇ ਮਿਲਣੇ ਚਾਹੀਦੇ ਹਨ ਤੇ ਬਾਕੀ ਕਕਾਰ ਵੀ। ਹੁਣ 1-2 ਸਾਲ ਦੇ ਅੰਦਰ ਵਾਇਸਰਾਏ ਦੀ ਕਾਨੂੰਨ ਘੜਨੀ ਕੌਂਸਲ ਵਿਚ ਇਸ ਪ੍ਰਥਾ ਕਾਨੂੰਨ ਪਾਸ ਹੋ ਕੇ ਇਕ ਖਾਸ ਐਕਟ ਬਣੇਗਾ ਅਤੇ ਫਿਰ ਸਭ ਸਿੱਖ ਕੈਦੀਆਂ ਨੂੰ ਇਹ ਚੀਜ਼ਾਂ ਹਿੰਦੁਸਤਾਨ ਦੇ ਸਭ ਜੇਲਾਂ ਵਿਚ ਦਿੱਤੀਆਂ ਜਾਇਆ ਕਰਨਗੀਆਂ। ਪਰੰਤੂ ਅਸੀਂ ਆਪਣੇ ਅਖਤਿਆਰ ਨਾਲ ਹੀ ਕਿਸੇ ਖਾਸ ਕਨਫੀਡੈਂਸ਼ਲ ਹਦਾਇਤ ਮੁਜਬ ਆਰਜ਼ੀ ਤੌਰ ਪਰ ਉਦੋਂ ਤਾਈ ਜਦ ਤਾਈ ਕਿ ਇਹ ਕਾਨੂੰਨ ਪਾਸ ਨਾ ਹੋ ਜਾਏ ਆਪ ਨੂੰ ਇਹ ਧਾਰਮਿਕ ਚੀਜ਼ਾਂ ਪਹਿਨਣ ਦੀ ਇਜਾਜ਼ਤ ਦਿੰਦੇ ਹਾਂ। ਤੁਮਕੋ ਗਵਰਨਮੈਂਟ ਕਾ ਸ਼ੁਕਰਗੁਜ਼ਾਰ ਹੋਣਾ ਚਾਹੀਏ ਔਰ ਅਬ ਚੂੰਕੇ ਤੁਮਹਾਰਾ ਦਸਤਾਰਾ ਵਗੈਰਾ ਕਾ ਸਵਾਲ ਹੱਲ ਹੋ ਗਿਆ ਹੈ, ਇਸ ਲਈ ਅਬ ਤੁਮਕੋ ਭੁੱਖ ਹੜਤਾਲ ਛੋੜ ਦੇਣੀ ਚਾਹੀਏ। ਦਾਸ ਦੇ ਮੂੰਹੋਂ ਆ ਮੁਹਾਰੇ ਧੰਨ ਸਤਿਗੁਰੂ ਦੀ ਧੁਨੀ ਨਿਕਲੀ ਅਤੇ ਮੇਰੇ ਨੇਤਰ ਮੁੰਦੇ ਗਏ, ਮਨੋ ਸ਼ੁਕਰ ਦੀ ਸਮਾਧੀ ਵਿਚ ਹੀ ਬੈਠਾ ਲੀਨ ਹੋ ਗਿਆ। ਮੈਨੂੰ ਤੁਮ ਕੇ ਪੁੱਛਣ ਲੱਗੇ, ਰਣਧੀਰ ਸਿੰਘ ਕਿਆ ਕਰਤੇ ਹੋ? ਦਾਸ, ਗੁਰੂ ਅਕਾਲ ਪੁਰਖ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਕਿ ਇਹ ਮੁਸ਼ਕਿਲ ਹੱਲ ਕੀਤੀ ਹੈ। DC, ਸਰਕਾਰ ਦਾ ਸ਼ੁਕਰ ਅਦਾ ਨਹੀਂ ਕਰਤੇ? ਦਾਸ, ਸ਼ੁਕਰ ਸੱਚੀ ਸਰਕਾਰ ਦਾ ਹੈ। ਇਹ ਕਹਿ ਕੇ ਅਤੇ ਸ਼ੁਕਰ ਬੈਰਾਗ ਵਿਚ ਬਹਿਬਲ ਹੋ ਕੇ ਦਾਸ ਆਪਣੇ ਤ੍ਰਿਣ ਵਿਛਾਉਣੇ ਉਤੇ ਬਿਛ ਗਿਆ। ਉਹ ਮੈਨੂੰ ਇਸ ਹਾਲਤ ਵਿਚ ਛੱਡ ਕੇ ਚਲੇ ਗਏ। ਆਥਣ ਨੂੰ ਮੈਡੀਕਲ ਅਫਸਰ ਮੇਰਾ ਦੇਵਤਾ ਖਸਲਤ ਹਤੈਸ਼ੀ ਜੀ ਆਏ ਅਤੇ ਮੇਰੇ ਖਾਣ ਲਈ ਖਰਬੂਜਾ ਲਿਆਏ। ਮੈਂ ਉਨ੍ਹਾਂ ਦਾ ਥੈਂਕਸ ਅਦਾ ਕੀਤਾ ਕਿਉਂਕਿ ਇਹ ਉਸ ਦੀ ਹੀ ਕੀਤੀ ਕਰਾਈ ਲਿਖਤ ਪੜਤ ਦੀ ਕੋਸ਼ਿਸ਼ ਦਾ ਨਤੀਜਾ ਸੀ ਕਿ ਇਹ ਸਫਲਤਾ ਹਾਸਲ ਹੋਈ। ਡਾਕਟਰ ਨਿਮਰੀ ਪੂਤ ਹੋ ਕੇ ਕਹਿਣ ਲੱਗਾ ਕਿ ਇਹ ਸਭ ਆਪ ਦੇ ਸਿਦਕ ਨੂੰ ਫਲ ਲੱਗੇ ਹਨ, ਮੈਨੂੰ ਤਾਂ ਆਪ ਮੁਫ਼ਤ ਦੀ ਵਡਿਆਈ ਦਿੰਦੇ ਹੋ। ਹਰ ਹਾਲ ਵਿਚ ਅਕਾਲ ਪੁਰਖ ਦਾ ਧੰਨਵਾਦ ਕਰਨਾ ਹੀ ਲਾਜ਼ਮ ਹੈ। ਇਸ ਕਦਮ ਤੇ ਦਾਸ ਕੁਝ ਨਾਦਮ ਤੇ ਲੱਜਾਵਾਨ ਜਿਹਾ ਹੋਇਆ ਕਿ ਸੱਚਮੁੱਚ ਇਕ ਗੁਰੂ ਅਕਾਲ ਦੇ ਬਿਨਾਂ ਹੋਰ ਕਿਸੇ ਅਲਪਗ ਇਨਸਾਨ ਦਾ ਸ਼ੁਕਰਗੁਜ਼ਾਰ ਹੋਣਾ ਇਕ ਖੁਸ਼ਾਮਦ ਜਿਹੀ ਹੀ ਹੈ ਅਤੇ ਇਕ ਗੁਰੂ ਪ੍ਰਾਣੀ ਆਸਰੇ ਤੋਂ ਬੇਮੁਖ ਹੋਣ ਵਾਲੀ ਮਨਮੁਖਤਾ ਹੀ ਹੈ ਅਤੇ ਆਪ ਛੱਡ ਸਦਾ ਰਹਿ ਪਰਣੇ ਗੁਰਬਿਨ ਅਵਰ ਨਾ ਜਾਣੇ ਕੋਏ ਵਾਲੀ ਗੁਰਦਸਾਈ ਭਰੋਸੇ ਵਾਲੀ ਦਸ਼ਾ ਤੋਂ ਦੂਰ ਹੋਣ ਵਾਲੀ ਗੱਲ ਹੈ। ਇਹ ਤਾਂ ਮੈਂ ਜਾਣਦਾ ਸਾਂ ਕਿ ਇਹ ਗੱਲ ਮੈਡੀਕਲ ਅਫਸਰ ਦੀ ਕਿਸੇ ਕਡਾਉਣ ਅਥਵਾ ਖੁਸ਼ਾਮਦ ਦੇ ਅਧੀਨ ਹੋ ਕੇ ਨਹੀਂ ਸੀ ਕਹੀ, ਪਰੰਤੂ ਮੇਰੇ ਹਿਰਦੇ ਉਪਰ ਉਸ ਦੇ ਉਪਕਾਰ ਦਾ ਇਤਨਾ ਡੂੰਘਾ ਪ੍ਰਭਾਵ ਪਿਆ ਹੋਇਆ ਸੀ ਕਿ ਸੁਭਾਇਕੀ ਹੀ ਮੈਥੋਂ ਉਨ੍ਹਾਂ ਦੀ ਸ਼ੁਕਰਗੁਜ਼ਾਰੀ ਦੇ ਬਚਨ ਕਹੇ ਗਏ। ਪਰੰਤੂ ਇਤਨੇ ਪਰ ਵੀ ਮੇਰੀ ਜ਼ਮੀਰ ਮੈਨੂੰ ਕੋਸਣ ਲੱਗ ਪਈ। ਮੈਂ ਤਾਂ ਪ੍ਰਾਸਚਿਤੀ ਪ੍ਰਾਰਥਨਾ ਦੀ ਮੌਜ ਵਿਚ ਜੁੜ ਗਿਆ ਅਤੇ ਡਾਕਟਰ ਹੋਰੀ ਕੁਛ ਚਿਰ ਵੇਖ ਅਟਕ ਕੇ ਚਲਦੇ ਲੱਗੇ ਹੋਣਗੇ। ਮੈਂ ਆਪਣੇ ਆਪ ਵਿਚ ਇਹ ਗੁਪਤੋ ਗੁਪਤੀ ਪ੍ਰਾਰਥਨਾ ਕੀਤੀ ਕਿ ਮੇਰੀ ਇਸ ਮੂੜਤਾ ਦੇ ਦਮਨ ਹੈ ਤੇ ਕੋਈ ਪ੍ਰਾਸਚਿਤੀ ਡੰਨ ਮੇਰੀ ਦਸ਼ਾ ਅਨੁਕੂਲ ਮੈਨੂੰ ਲੱਗੇ ਤਾਂ ਜੋ ਮੇਰਾ ਕਿੰਚਿਤ ਮਾਤਰ ਵਫਣ ਬਣਾਓ ਵੀ ਦੂਰ ਹੋ ਜਾਵੇ। ਮੇਰੀ ਇਸ ਦਸ਼ਾ ਤੋਂ ਕੋਈ 15 ਮਿੰਟ ਪਸ਼ਚਾਤ ਜੇਲ੍ਹ ਦਰੋਗਾ ਸਦਾਨੰਦ ਸੁਪਰਡੈਂਟ ਨੂੰ ਆਪਣੇ ਨਾਲ ਲੈ ਕੇ ਆਇਆ ਅਤੇ ਦੁਮੱਲਾ ਕਸ਼ਹਿਰਾ ਮੈਥੋਂ ਖੋ ਕੇ ਲੈ ਗਿਆ। ਮੈਂ ਮੁੜ ਉਸ ਤੋਂ ਮੰਗਿਆ ਹੀ ਨਹੀਂ, ਮੈਂ ਜਦ ਤੱਕ ਕਬੀਰ ਭਲੀ ਪਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ। ਤਦ ਪਸ਼ਚਾਤ ਨਿਤ ਨਵੇਂ ਕਸ਼ਹਿਰੇ ਦੁਮੱਲੇ ਮੇਰੇ ਕੋਲ ਆ ਜਾਣ ਅਤੇ ਨਿਤ ਹੀ ਚਲੇ ਜਾਣ। ਉੜਕ ਅਸੀਂ ਗੁਪਤੋ ਗੁਪਤ ਇਕ ਸ਼ਰੇ ਬਣਵਾ ਲਿਆ ਕਰੀਏ ਅਤੇ ਕੰਬਲ ਦੇ ਦੁਮਾਲੇ ਲਵਾ ਲਿਆ ਕਰੀਏ। ਦਰੋਗੇ ਦਾ ਦਾਉ ਲੱਗੇ ਤਾਂ ਖੋ ਲਿਆ ਜਾਵੇ, ਖਾਲਸੇ ਦਾ ਵਸ ਲੱਗੇ ਫਿਰ ਉਵੇਂ ਜਿੱਕੂ ਸੱਜਰੀ ਬਣਤ ਬਣ ਜਾਵੇ। ਇਸੇ ਤਰ੍ਹਾਂ ਹੀ ਲਈਏ ਦਈਏ ਡੇਢ ਸਾਲ ਮੁਲਤਾਨ ਵਿਚ ਕੱਟਿਆ, ਪਰ ਕੱਟਿਆ ਬੜੀ ਕੜੀ ਵਿਕਟ ਤਸੀਹੀ ਤਪੱਸਿਆ ਦਾ। ਮੁਲਤਾਨ ਜੇਲ ਵਿਚ ਹੁਨਾਲ ਸਿਆਲ ਦੋਈ ਬਿਕਰਾਲ ਤਤਖਸ਼ਾ ਦੇ ਸਨ। ਗਰੀਖਮ ਰੁੱਤ ਤਾਂ ਅਤਿਅੰਤ ਹੀ ਗਾਖੜੀ ਕਾਮ ਕਟਿੰਦੀ ਸੀ। ਉਪਰੋਂ ਅਤਿਆਚਾਰੀਆਂ ਦੇ ਧਰਮ ਧੱਕੇ ਦਿਨੇ ਪੱਠ ਵਾਂਗੂ ਤਪਦੀ ਗਰਮੀ ਵਿਚ ਹੱਥ ਕੜੀ ਲਾਈ ਖੜੋਤੇ ਰੱਖਣਾ, ਰਾਤ ਨੂੰ ਤਨੂਰ ਵਾਂਗੂ ਤਪਦੀ ਕੋਠੜੀ ਵਿਚ ਤਾੜੀ ਰੱਖਣਾ। ਦੇਖਣ ਹਾਰੇ ਤਰਾਹ ਤਰਾਹ ਕਰ ਉੱਠੇ ਸਨ ਤੇ ਕਹਿੰਦੇ ਸਨ ਕਿ ਜੇ ਸਾਰੀ ਕੈਦ ਇਸੇ ਤਰ੍ਹਾਂ ਹੀ ਇੱਥੇ ਕੱਟਣੀ ਬਣੀ ਤਾਂ ਕਦੋਂ ਕੱਟੀ ਜਾਸੀ। ਇਸ ਹਾਲਤ ਵਿਚ ਤਾਂ 2-4 ਸਾਲ ਵਿਚ ਹੀ ਕਾਮ ਤਮਾਮ ਹੋ ਜਾਊ। ਮਜ਼ਲੂਮ ਤਪੱਸੀਆਂ ਦੇ ਤਨ ਛੇਤੀ ਹੀ ਖੀਨ ਸ਼ੀਨ ਹੋ ਜਾਣਗੇ, ਪਰੰਤੂ ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਗੁਰਵਾਕ ਦੇ ਭਾਵ ਵਾਲੀ ਘਟਨਾ ਜਿਨ੍ਹਾਂ ਗੁਰੂ ਵਰਸਾਏ ਵਜੂਦਾਂ ਉੱਤੇ ਇਨ ਬਿਨ ਘਟੀ ਹੋਈ ਹੋਵੇ, ਉਨ੍ਹਾਂ ਨੂੰ ਅਜਿਹੇ ਤੌਖਲਿਆਂ ਦੇ ਕੀ ਫਿਕਰ ਹੁੰਦੇ ਸੇ। ਇੱਥੇ ਤਾਂ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ ਵਾਲੀ ਦੇਹ ਦਿਆਸੀ ਉਪਰਾਮਤਾ ਸੁੱਤੇ ਸਹਿਤ ਹੀ ਬਣੀ ਹੋਈ ਸੀ। ਗੁਰੂ ਪ੍ਰਾਇਣ ਹੋ ਰਹੇ ਸਿਰ ਸਿਰ ਸੁਖ ਸੰਮਾਂ ਦੇ ਸਮਾਨ ਅਤੇ ਸਮਸਰ ਮੰਨਣ ਹਾਰੇ ਪਹਾੜੇ ਦੇ ਆਸ਼ਕਾਂ ਦਾ ਗੁਰੂ ਆਪ ਸਹਾਈ ਅਤੇ ਰਾਖਾ ਹੈ। ਜੋਰੋ ਸਿਤਮ ਦੇ ਸਿਆਹਕਾਰ ਸਈਦਾਂ ਨੇ ਤਾਂ ਆਪਣੇ ਜਾਣੇ ਮਾਰ ਮਕਾਉਣ ਦੀ ਹੀ ਮਥੀ ਹੋਈ ਸੀ, ਪਰੰਤੂ ਸਤਿਗੁਰੂ ਦਾ ਤਿੰਨੇ ਵਿਧਨਾ ਕੁਛ ਔਰ ਕੀ ਔਰ ਹੀ ਠੱਟ ਰੱਖੀ ਸੀ। ਉਦੋਂ ਹੀ ਪਤਾ ਲੱਗਾ ਕਿ ਇਕਦਮ ਮੁਲਤਾਨ ਜੇਲ੍ਹ ਤੋਂ ਚਾਲੇ ਪਾਉਣ ਦਾ ਹੁਕਮ ਆ ਗਿਆ। ਜੁਲਾਈ 1917 ਦੇ ਮਾਧਿਅੰਤ ਦਿਨਾਂ ਵਿਚ ਸਾਡੀ ਮੁਲਤਾਨ ਜੇਲ੍ਹ ਤੋਂ ਅਲਵਿਦਾ ਪੜੀ ਗਈ, ਪਰ ਸਾਨੂੰ ਪਤਾ ਕੁਛ ਨਹੀਂ ਦਸਿਆ ਗਿਆ ਕਿ ਕਿੱਧਰ ਨੂੰ ਤੇ ਕਿਤੇ ਵੱਲ ਨੂੰ ਲੈ ਜਾ ਰਹੇ ਹਨ। ਦਰੋਗੇ ਸਦਾਨੰਦ ਨੇ ਇਤਨੀ ਗੱਲ ਦੱਸੀ ਕਿ 7 ਸਾਲ ਤੇ 7 ਸਾਲ ਤੋਂ ਉਪਰਲੀ ਕੈਦ ਵਾਲਿਆਂ ਪੰਜਾਬੀ ਪੋਲੀਟੀਕਲਾਂ ਨੂੰ ਪੰਜਾਬ ਵਿਚ ਨਹੀਂ ਰੱਖਿਆ ਜਾਵੇਗਾ, ਇੰਡੇਮਾਨ ਵੀ ਨਹੀਂ ਲਿਆ ਜਾਵੇਗਾ। ਇਨ੍ਹਾਂ ਵਾਸਤੇ ਹਿੰਦੁਸਤਾਨ ਦੇ ਅੰਦਰ ਹੀ ਕੋਈ ਹੋਰ ਕਾਲਾ ਪਾਣੀ ਤਜਵੀਜ਼ ਹੋਇਆ ਹੈ। ਅਸੀਂ 6 ਸਾਥੀ ਮੁਲਤਾਨ ਸੈਂਟਰਲ ਜੇਲ੍ਹ ਵਿਚੋਂ ਤਾਬੜ ਤੋੜ ਹੁਕਮ ਆਉਣ ਤੋਂ 1 ਘੰਟੇ ਦੇ ਅੰਦਰ ਅੰਦਰ ਹੀ ਬੰਨ ਕੇ ਸੰਗੀਨੀ ਪਹਿਰੇ ਹੇਠ ਮੁਲਤਾਨ ਛਾਉਣੀ ਦੇ ਰੇਲਵੇ ਸਟੇਸ਼ਨ ਨੂੰ ਤੋਰੇ ਗਏ। ਸਟੇਸ਼ਨ ਤੇ ਆ ਕੇ ਡਿੱਠਾ ਤਾਂ ਸਾਡੇ ਨਾਲ ਦੇ ਮੁਲਤਾਨ ਡਿਸਟ੍ਰਿਕਟ ਜੇਲ੍ਹ ਵਾਲੇ 5 ਹੋਰ ਵੀ ਮੰਦਲੀ ਤਿਆਰ ਖੜੋਤੇ ਹਨ। ਜੇਲ੍ਹ ਜੰਜੀਰੀ ਜਕੜਬੰਦੀਆਂ ਵਿਚ ਹੁੰਦੇ ਹੋਇਆਂ ਵੀ ਖੂਬ ਇਕ ਦੂਜੇ ਨੂੰ ਪਰਸ ਪਰ ਗਲਵਕੜੀਆਂ ਪਾ ਪਾ ਕੇ ਮਿਲੇ। ਵਿਛੜੇ ਵੀਰਾਂ ਦੇ ਅਚਣ ਚੇਤ ਮੇਲੇ ਮਨੋ ਅਜਗੈਬੀ ਖੁਸ਼ੀਆਂ ਦੇ ਮੇਘਲੇ ਆਣ ਵਾਸਤੇ ਸਾਨੂੰ ਉਥੇ ਆ ਕੇ ਪਤਾ ਲੱਗਾ ਕਿ ਤਕੜੇ ਲੰਮੇ ਸਫ਼ਰ ਦਾ ਸਮਾਨ ਤਿਆਰ ਕੀਤਾ ਹੋਇਆ ਹੈ। ਰੇਲ ਦੇ ਸਿੱਖਾਂ ਵਾਲੇ ਖਾਸ ਰਿਜ਼ਰਵ ਡੱਬੇ ਤਿਆਰ ਹਨ, ਕੋਈ 1 ਦਰਜਨ ਕੋਰੇ ਮੱਟ ਜਲ ਵਾਸਤੇ ਰਖਾਏ ਗਏ। ਅਸੀਂ ਆਪਣਾ ਮੱਟ ਆਪ ਹੀ ਔਖੇ ਸੌਖੇ ਹੋ ਕੇ ਭਰ ਲਿਆ ਅਤੇ ਭਰ ਕੇ 1 ਕੋਨੇ ਵਿਚ ਇਕ ਲਵਾਂਝੇ ਰੱਖ ਲਿਆ। ਸਰਬਲੋ ਦੇ ਬਾਟੇ ਸਾਡੇ ਪਾਸ ਹੀ ਸਨ, ਭੁੱਖਣ ਭਾਣੇ ਤੁਰ ਪਏ। ਸਾਹੀਵਾਲ ਸਟੇਸ਼ਨ ਆਇਆ ਤਾਂ ਸਾਡੇ ਹੋਰ 2 ਸਾਥੀ ਭਾਈ ਕਿਰਪਾ ਸਿੰਘ ਲੰਗ ਮਜ਼ਾਰੀ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਭਾਈ ਹਰਨਾਮ ਸਿੰਘ ਕਾਲਾ ਸੰਘਾ ਰਿਆਸਤ ਕਪੂਰਥਲਾ ਸਾਡੇ ਨਾਲ ਆਣ ਰਲੇ। ਮੁਲਤਾਨ ਡਿਸਟ੍ਰਿਕਟ ਜੇਲ੍ਹ ਵਾਲੇ 5 ਸਾਥੀਆਂ ਦੇ ਇਹ ਨਾਂ ਸਨ, ਭਾਈ ਗੁੱਜਰ ਸਿੰਘ ਭਕਨਾ ਜ਼ਿਲ੍ਹਾ ਅੰਮ੍ਰਿਤਸਰ, ਭਾਈ ਗੰਡਾ ਸਿੰਘ ਵੱਡਾ ਨਿਹੰਗ ਪਿੰਡ ਸੁਰ ਸਿੰਘ ਜ਼ਿਲ੍ਹਾ ਲਾਹੌਰ, ਭਾਈ ਕਰਮ ਸਿੰਘ ਤੱਤ ਖਾਲਸਾ ਕੋਟਲਾ ਅਜਨੇਰ ਜ਼ਿਲ੍ਹਾ ਲੁਧਿਆਣਾ, ਭਾਈ ਮੁਸਤਾਨ ਸਿੰਘ ਨਾਰੰਗਵਾਲ ਲੁਧਿਆਣਾ, ਭਾਈ ਸੁੰਦਰ ਸਿੰਘ ਦੋਲੂ ਨੰਗਲ ਅੰਮ੍ਰਿਤਸਰ ਅਤੇ ਦਾਸ ਨਾਲ ਮੁਲਤਾਨ ਸੈਂਟਰਲ ਜੇਲ੍ਹ ਤੋਂ ਜੋ ਸਾਥੀ ਆਏ ਸਨ ਉਨ੍ਹਾਂ ਦੇ ਨਾਂ ਇਹ ਸਨ, ਭਾਈ ਜਿੰਦਰ ਸਿੰਘ ਦੁੱਧਾਧਾਰੀ ਪਿੰਡ ਚੌਧਰੀ ਵਾਲਾ ਜ਼ਿਲ੍ਹਾ ਅੰਮ੍ਰਿਤਸਰ, ਭਾਈ ਗੰਡਾ ਸਿੰਘ ਛੋਟਾ ਨਿਹੰਗ ਖਾਪੜ ਖੇੜੀ ਜ਼ਿਲ੍ਹਾ ਅੰਮ੍ਰਿਤਸਰ, ਭਾਈ ਪਾਖਰ ਸਿੰਘ ਢੁੱਡੀਕੇ ਜ਼ਿਲ੍ਹਾ ਫਿਰੋਜ਼ਪੁਰ, ਭਾਈ ਹਰੀ ਸਿੰਘ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਅਤੇ ਭਾਈ ਸੁੱਚਾ ਸਿੰਘ ਚੋਲਾ ਜ਼ਿਲ੍ਹਾ ਅੰਮ੍ਰਿਤਸਰ। ਸਾਹੀਵਾਲ ਆ ਕੇ ਸਾਨੂੰ ਕੁਛ ਸੁਰਾਗ ਮਿਲਿਆ ਕਿ ਸ਼ਾਇਦ ਅਸੀਂ ਹਜ਼ਾਰੀਬਾਗ ਨੂੰ ਜਾ ਰਹੇ ਹਾਂ। ਲਾਹੌਰ ਜੰਕਸ਼ਨ ਤੇ ਪਹੁੰਚੇ ਤਾਂ ਉਥੇ ਰਾਵਲਪਿੰਡੀ ਸੈਂਟਰ ਜੇਲ੍ਹ ਵਾਲੇ ਸਾਥੀ ਅਤੇ ਲਾਹੌਰ ਜੇਲ੍ਹ ਵਾਲੇ ਸਾਥੀ ਗੜੇ ਵੀ ਸਾਡੇ ਵਾਲੀ ਟ੍ਰੇਨ ਵਿਚ ਹੀ ਨਾਲ ਤੁਰੇ ਗਏ, ਪਰ ਉਨ੍ਹਾਂ ਦਾ ਡੱਬਾ ਸਾਥੋਂ ਵੱਖਰਾ ਲਾਇਆ ਗਿਆ। ਲਾਹੌਰੋਂ 1 ਸਿੱਖ ਦਰੋਗਾ ਅਤੇ 1 ਡਾਕਟਰ ਸਮੇਤ ਰਾਹਦਾਰੀ ਦੀ ਖਾਸ ਖੁਰਾਕ ਅਤੇ ਦਵਾ ਬੂਟੀ ਦੇ ਸਾਡੇ ਨਾਲ ਤੁਰੇ ਗਏ ਅਤੇ ਪੁਲਿਸ ਅਫਸਰ ਮਿਸਟਰ ਬੀਟੀ ਦੀ ਨਿਗਰਾਨੀ ਅਤੇ ਉਸ ਦੇ ਮਾਤਹਿਤ ਦੇਸੀ ਪੁਲਿਸ ਗਾਰਡ ਦੇ ਸੰਗੀਨ ਪਹਿਰੇ ਹੇਠਾਂ ਲਾਹੌਰ ਸਟੇਸ਼ਨ ਤੋਂ ਸਾਨੂੰ ਵਿਦਾ ਕੀਤਾ ਗਿਆ। ਇਹ ਬੀਟੀ ਉਹ ਸੀ ਜਿਸ ਦੀ ਸਪੈਸ਼ਲ ਡਿਊਟੀ ਲਾਹੌਰ ਸਾਜਿਸ਼ ਦੇ ਮੁਕਦਮਿਆਂ ਦੇ ਜੇਲ੍ਹ ਅਦਾਲਤੀ ਟ੍ਰਿਬਿਊਨਲ ਸਾਹੇ ਭੁਗਤਾਨ ਲਈ ਲਗਾਤਾਰ ਮਹੀਨਿਆਂ ਬੱਧੀ ਪੰਜਾਬ ਗਵਰਨਮੈਂਟ ਵੱਲੋਂ ਲਗਾਈ ਗਈ ਸੀ ਅਤੇ ਜਿਸ ਡਿਊਟੀ ਦੇ ਭੁਗਤਾਨ ਬਦਲੇ ਐਸ ਬੀ ਟੀ ਨੂੰ ਇੰਸਪੈਕਟਰ ਤੋਂ ਇਕਦਮ ਸੁਪਰਡੈਂਟ ਬਣਾਇਆ ਗਿਆ ਸੀ ਅਤੇ ਪਿੱਛੋਂ ਆ ਕੇ ਸਾਨੂੰ ਪਤਾ ਲੱਗਾ ਕਿ ਇਸੇ ਬੀ ਟੀ ਨੂੰ ਗੁਰੂ ਕੇ ਬਾਗ ਵਾਲੇ ਮੋਰਚੇ ਸਮੇਂ ਤਾਇਨਾਤ ਕੀਤਾ ਗਿਆ ਸੀ। ਇਹ ਬੀ ਟੀ ਜੋ ਪਿੱਛੋਂ ਗੁਰੂ ਕੇ ਬਾਗ ਦਾ ਬਾਗ ਬਣ ਗਿਆ ਸਾਡੇ ਸਾਹਮਣੇ ਲੇਲੇ ਵਾਂਗ ਸ਼ਾਹ ਫਿਰਦਾ ਸੀ ਅਤੇ ਹਰ ਸਟੇਸ਼ਨ ਤੇ ਆ ਕੇ ਲੇਲੜੀਆਂ ਕੱਢਦਾ ਸੀ। ਅਸੀਂ ਹੈਰਾਨ ਸਾਂ ਕਿ ਇਹ ਬੱਕਰੀ ਵਰਗਾ ਕਮਜ਼ੋਰ ਹਿਰਦੇ ਦਾ ਬੀ ਟੀ ਤੀਸ ਮਾਰ ਖਾਨ ਜੁਰਵਾਣਾ ਕਿਵੇਂ ਬਣ ਗਿਆ। ਸਾਡੇ ਨਾਲ ਵੀ ਰਾਹ ਵਿਚ ਝੜਪ ਲੈਣ ਲੱਗਾ ਸੀ ਪਰੰਤੂ ਇਕੋ ਫੰਕਾਰੇ ਨਾਲ ਸ਼ਹਿ ਹੋ ਗਿਆ। ਦਿੱਲੀ ਤਾਈਂ ਸਾਨੂੰ ਸਾਰਿਆਂ ਨੂੰ ਸੁੱਕੇ ਸੋਹੜੇ ਹੀ ਰੱਖਿਆ, ਨਾ ਕੁਛ ਖਾਣ ਨੂੰ ਨਾ ਕੁਛ ਪੀਣ ਨੂੰ ਦਿੱਤਾ। ਹਾਲਾਂਕਿ ਸਭ ਸਮਾਨ ਤੇ ਖਰਚ ਕਾਫ਼ੀ 1.5-2 ਰੁਪਿਆ ਫੀ ਆਦਮੀ ਪ੍ਰਤੀ ਸਾਡੇ ਨਿਮਿਤ ਪੱਲੇ ਵਧਾ ਹੋਇਆ ਸੀ। ਦਿੱਲੀ ਸਟੇਸ਼ਨ ਤੇ ਆ ਕੇ ਸਾਡੇ ਸਾਥੀ ਵਿਟਰ ਗਏ ਤੇ ਡਟ ਖੜੋਤੇ। ਇਕ ਸਾਥੀ ਨੇ ਹੀ ਦਮਗਜ਼ਾ ਮਾਰਿਆ ਤੇ ਮਾਰਾ ਵਕਾਰਾ ਕੀਤਾ ਸੀ ਕਿ ਬਾਕੀ ਦੇ ਸਾਥੀਆਂ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਮਰੇ ਤਾਂ ਪਏ ਹਾਂ, ਭੁੱਖ ਦੁੱਖੇ ਕਾਹਨੂੰ ਮਰਨਾ ਹੈ, ਇਸ ਬੀ ਟੀ ਪੀ ਟੀ ਨੂੰ ਮਾਰ ਕੇ ਕਿਉਂ ਨਾ ਮਰੀਏ। ਬੀ ਟੀ ਮਾੜੀ ਮੋਟੀ ਪੰਜਾਬੀ ਵੀ ਸਮਝਦਾ ਸੀ। ਖਾਲਸੇ ਦੇ ਤੌਰ ਬਦਲ ਦੇਖ ਕੇ ਤਾਬੜ ਤੌਰ ਸਾਡੇ ਦੀਨ ਹੋ ਗਿਆ ਤੇ ਮੈਨੂੰ ਅੰਗਰੇਜ਼ੀ ਵਿਚ ਕਹਿਣ ਲੱਗਾ, ਤੁਸੀਂ ਖੁਦਾ ਦੇ ਵਾਸਤੇ ਇਨ੍ਹਾਂ ਨੂੰ ਸਮਝਾ ਬੁਝਾ ਕੇ ਠੰਡੇ ਕਰੋ, ਇਹ ਮੇਰੇ ਉੱਤੇ ਬਹੁਤ ਵਿਗੜ ਬੈਠੇ ਹਨ, ਮੈਂ ਹੁਣ ਤੋਂ ਜੋ ਚਾਹੋ ਸੋ ਦਿਆਂਗਾ ਅਤੇ ਬਹੁਤ ਅੱਛਾ ਸਲੂਕ ਕਰੂੰਗਾ, ਤੁਸੀਂ ਮੇਰੀ ਪੱਤ ਰੱਖੋ। ਜੇ ਤੁਹਾਨੂੰ ਸਹੀ ਸਲਾਮਤ ਛੱਡ ਕੇ ਮੈਂ ਸੁਖੀ ਸਾਂਦੀ ਵਾਪਸ ਮੁੜ ਜਾਵਾਂ ਤਾਂ ਮੈਂ ਤਰੱਕੀ ਦੇ ਵਾਅਦੇ ਦਾ ਮੁਸਤਹਿਕ ਹੋ ਜਾਊ, ਨਹੀਂ ਤਾਂ ਮੇਰੀ ਤਰੱਕੀ ਵੀ ਮਾਰੀ ਜਾਊ ਤੇ ਨਾਲ ਤਰੱਟੀ ਵੀ ਚੌੜ ਹੋ ਜਾਊ। ਦਾਸ ਨੇ ਉਸਨੂੰ ਯਕੀਨ ਦਵਾਇਆ ਕਿ ਜੇ ਤੂੰ ਅੱਗੇ ਲਈ ਅੱਛਾ ਸਲੂਕ ਕਰੇਗਾ ਤੇਰੇ ਨਾਲ ਵੀ ਅੱਛਾ ਵਰਤਾਓ ਕੀਤਾ ਜਾਊ, ਮਜ਼ਾਲ ਨਹੀਂ ਕਿ ਕੋਈ ਤੇਰਾ ਬਾਲ ਵਿੰਗਾ ਵੀ ਕਰ ਸਕੇ। ਇਸ ਪਰ ਉਹ ਫੁੱਲ ਕੇ ਕੁੱਪਾ ਹੋ ਗਿਆ ਤੇ ਲੱਗਾ ਦੇਸੀ ਅਫਸਰਾਂ ਨੂੰ ਝਿੜਕੀਆਂ ਪਾਉਣ ਅਤੇ ਡਰਾਉਣ। ਫਿਰ ਕੀ ਸੀ, ਫਿਰ ਤਾਂ ਲੱਗੀਆਂ ਮਠਿਆਈਆਂ ਬਰਫਾਂ ਤੇ ਦੁੱਧ ਲੱਸੀਆਂ, ਕੜਾਹ ਪੂਰੀਆਂ ਤੇ ਮਨ ਮੰਗੀਆਂ ਭੁਗਤਾਉਣ, ਜੋ ਮੰਗੀਏ ਸੋ ਹਾਜ਼ਰ, ਇਕ ਦੋ ਸਟੇਸ਼ਨ ਪਹਿਲਾਂ ਹੀ ਤਾਰਾਂ ਦੇ ਦੇਵੇ ਅਤੇ ਅਗਲੇ ਸਟੇਸ਼ਨ ਤੇ ਪੱਕੀਆਂ ਪਕਾਈਆਂ ਘਿਓ ਭੁੰਨੀਆਂ ਦਾਲ ਭਾਜੀਆਂ ਤੇ ਘਰ ਵਰਗੀਆਂ ਮੁਲਾਇਮ ਚਪਾਤੀਆਂ ਨਾਨਾ ਪ੍ਰਕਾਰ ਦੇ ਲੁਆਜ਼ਮੇ ਸਮੇਤ ਹਾਜ਼ਰ ਖੜੀਆਂ ਦਿਸਣ। ਬੀ ਟੀ ਹਰ ਇਕ ਸਟੇਸ਼ਨ ਤੇ ਆ ਕੇ ਮੁੜ ਮੁੜ ਪੁੱਛੇ, ਸਰਦਾਰ ਸਾਹਿਬ ਕਿਸੀ ਔਰ ਚੀਜ਼ ਕੀ ਜ਼ਰੂਰਤ ਹੋ ਤੋ ਹੁਕਮ ਕਰੋ, ਫੌਰਨ ਹਾਜ਼ਰ ਹੋ ਜਾਏਗੀ, ਨਾਲੇ ਮਲਕ ਦੇ ਕੇ ਮੈਨੂੰ ਆ ਕੇ ਕਹਿ ਜਾਵੇ ਕਿ ਸਰਦਾਰ ਸਾਹਿਬ ਮੇਰੀ ਲਾਜ ਆਪਨੇ ਰੱਖਣੀ। ਡਰਦਾ ਥਰ ਥਰ ਕੰਬਦਾ ਸੀ, ਜਾਣਦਾ ਸੀ ਕਿ ਇਹ ਲਾਣਾ ਭੇਡਮਈ ਸ਼ਾਂਤੀ ਦਾ ਕਾਇਲ ਨਹੀਂ, ਜੋ ਕਿਹਾ ਕਰਕੇ ਦਿਖਾ ਦੇਣਗੇ। ਸਾਰੇ ਰਾਹ ਸਾਡਾ ਬੜਾ ਭਾਰੀ ਹਵਾ ਖਾ ਦੋਸਤ ਬਣਿਆ ਰਿਹਾ। ਸਾਰੇ ਸੱਜਣ ਸ਼ੱਕ ਸ਼ਕਾ ਕੇ ਲੈ ਲਏ, ਦਾਸ ਵਾਸਤੇ ਤਾਂ ਕੜਾਕੇ ਫਾਕੇ ਹੀ ਰਹੇ ਕਿਉਂਕਿ ਰੁੱਤ ਕੁਰੁੱਤ ਜਿਹੀ ਸੀ, ਮਨ ਬਾਂਸ਼ਤ ਫਲੋਹਾਰ ਘੱਟ ਵੱਧ ਹੀ ਅਸਰਤ ਮਿਲ ਸਕਦਾ ਸੀ। ਕਿਤੇ ਕਿਤੇ ਭਾਰੀ ਸਟੇਸ਼ਨ ਤੇ ਕੁਛ ਥੋੜੇ ਫਲ ਮਿਲੇ, ਸੋ ਉਨ੍ਹਾਂ ਉਤੇ ਹੀ ਨਿਰਵਾਹ ਹੋ ਗਿਆ। ਪਿਸ਼ੌਰੀ ਸਿਰ ਜੋੜ ਦੇ ਬੋਰਿਆਂ ਦੇ ਬੋਰੇ ਭਰ ਕੇ ਜੋ ਦਰੋਗੇ ਹੋਰੀ ਸਾਡੀ ਨਿਮਿਤ ਨਾਲ ਲਿਆਏ ਸਨ, ਸਭ ਲੇਖੇ ਲੱਗ ਗਏ, ਨਹੀਂ ਤਾਂ ਸਭ ਬਚਤ ਖਾਤੇ ਪੈਣੇ ਸਨ। ਮੱਟਾਂ ਦੇ ਮੱਟ ਬਰਫ਼, ਲੱਸੀਆਂ ਤੇ ਮਿਸਰੀਆਂ ਦੇ ਸ਼ਰਬਤਾਂ ਨਾਲ ਭਰਪੂਰ ਕਰ ਕਰ ਪੰਨੇ ਲਾਏ ਗਏ। ਪਿਸ਼ੌਰੀ ਸਿਰ ਜੋੜ ਦਾ ਸ਼ਰਬਤ ਮਿਸਰੀ ਤੋਂ ਵੀ ਵੱਧ ਨਿਖਰਮਾ ਤੇ ਰਸਦਾਇਕ ਸੀ। ਦਾਸ ਵੀ ਆਪਣੇ ਠੰਡੇ ਜਲ ਦੇ ਮੱਟ ਵਿਚੋਂ ਇਕ ਅੱਧਾ ਬਾਟਾ ਭਰ ਕੇ ਅਤੇ ਵਿਚ ਸਿਰ ਜੋੜ ਘੋਲ ਕੇ ਛਕ ਲੈਂਦਾ ਸੀ। ਜਦੋਂ ਜਲ ਮੱਟ ਵਿਚ ਸੁੱਕ ਜਾਣਾ ਤਾਂ ਉਸੇ ਸਟੇਸ਼ਨ ਤੇ ਉਤਰ ਕੇ ਆਪਣੀ ਹੱਥੀ ਆਤਮਾ ਕਿਸੇ ਤਿਆਰ ਬਰ ਤਿਆਰ ਸੁਚਿਆਰ ਸਿੰਘ ਦੇ ਹੱਥੀ ਫਿਰ ਭਰਾ ਲੈਣਾ। ਇਸ ਤਰ੍ਹਾਂ ਮੌਜ ਮੇਲੇ ਹੁੰਦੇ ਗਏ। ਖਾਲਸਾ ਖੂਬ ਗਾਜਦਾ ਗਜਾਉਂਦਾ ਤੇ ਸ਼ਬਦ ਗਾਉਂਦਾ ਤੇ ਛੈਣਿਆਂ ਥਾਂ ਬੇੜੀਆਂ ਨੂੰ ਖੜਕਾਉਂਦਾ, ਕੀਰਤਨ ਦੀਆਂ ਘੁੰਮਰਾਂ ਪਾਉਂਦਾ ਅਤੇ ਨਿਰਸੰਸੇ ਹੋ ਕੇ ਸਫ਼ਰ ਕਰ ਰਿਹਾ ਸੀ। ਤੁਰੋਂ ਲਾਹੌਰ ਤੋਂ ਕੀ ਮੁਲਤਾਨ ਤੋਂ ਹੀ ਸ਼ਬਦ ਕੀਰਤਨ ਆਰੰਭ ਹੋ ਗਿਆ ਸੀ। ਰਾਹ ਵਿਚ ਜਿਹੜਾ ਵੀ ਸਟੇਸ਼ਨ ਆਵੇ ਸ਼ਬਦ ਦਾ ਭੋਗ ਪਾ ਕੇ ਜੈਕਾਰੇ ਗਜਾ ਦਿੱਤੇ ਜਾਣ ਅਤੇ ਅਸੀਂ ਬਾਹਰ ਮੂੰਹ ਕੱਢ ਕੇ ਤੱਕੀਏ ਕਿ ਮਤੇ ਕਿਸੇ ਸਿੰਘ ਦੇ ਹੀ ਦਰਸ਼ਨ ਹੋ ਜਾਣ। ਪਰੰਤੂ ਐਸਾ ਤਹਿਕ ਦਾ ਸਮਾਂ ਸੀ ਕਿ ਸਾਡੀ ਗੱਡੀ ਦੇ ਨੇੜੇ ਆਦਮਜਾਦ ਕੀ ਚਿੜੀ ਵੀ ਨਹੀਂ ਫਟਕਣ ਪਾਉਂਦੀ ਸੀ। ਕਿਸੇ ਸਿੱਖ ਦੀ ਸ਼ਕਲ ਜੇ ਕਿਸੇ ਸਟੇਸ਼ਨ ਉਤੇ ਸਾਡੀ ਗੱਡੀ ਦੇ ਨੇੜੇ ਸਾਨੂੰ ਨਜ਼ਰ ਆ ਜਾਵੇ, ਅਸੀਂ ਤਾਂ ਪ੍ਰੇਮ ਨਾਲ ਫਤਿਹ ਬੁਲਾਈਏ ਅਤੇ ਅੱਗੋਂ ਫਤਿਹ ਦਾ ਜਵਾਬ ਤਾਂ ਕੀ ਆਉਣਾ ਸੀ, ਸਗੋਂ ਸਾਡੀ ਸ਼ਕਲ ਦੇਖ ਕੇ ਹੀ ਭਾਜਣਾ ਪੈ ਜਾਣਾ। ਇਹ ਸਮੇਂ ਵੀ ਆਉਣੇ ਹੀ ਸਨ, ਅਸਾਂ ਤਾਂ ਸਿੱਖਾਂ ਦੇ ਸਰੂਪ ਦੇ ਦਰਸ਼ਨ ਨੂੰ ਤਰਸੀਏ ਅਤੇ ਅੱਗੋਂ ਪੁੱਜ ਕੇ ਬੇਰੁਖੀ ਤੇ ਤਰਾਸ ਹੀ ਤਰਾਸ, ਇਕ ਪਾਸੇ ਤਰਸ ਤੇ ਦੂਜੇ ਪਾਸੇ ਤਰਾਸ। ਮੀਜ਼ਾ ਕਿੱਕੂ ਬਣੇ ਸਿੱਖਾਂ ਦੀ ਘੁੱਗ ਵਸਤੀ ਗੁਰੂ ਕੀ ਨਗਰੀ ਸ੍ਰੀ ਰਾਮਦਾਸਪੁਰ ਸ੍ਰੀ ਅੰਮ੍ਰਿਤਸਰ। ਦੇ ਰੇਲਵੇ ਸਟੇਸ਼ਨ ਤੇ ਵੀ ਨਿਰਾਸ਼ਤਾ ਹੀ ਰਹੀ। ਹਾਲਾਂਕਿ ਸਿੱਖਾਂ ਦੇ ਪੁੰਜਾਂ ਦੇ ਪੁੰਜ ਪਲੇਟਫਾਰਮ ਤੇ ਵਿਚਰਦੇ ਨਜ਼ਰ ਪੈਂਦੇ ਸਨ ਤੇ ਸਾਡੀ ਵੱਲ ਵੇਖਦੇ ਵੀ ਸਨ, ਪਰ ਜਦੋਂ ਉਨ੍ਹਾਂ ਦੇ ਸਨਮੁਖ ਹੋ ਕੇ ਦੋਏ ਘਰ ਜੁੜ ਫਤਿਹ ਬੁਲਾਈਏ ਤਾਂ ਉਹ ਬਿਨਾਂ ਫਤਿਹ ਬੁਲਾਏ ਅਤੇ ਹੱਥ ਹਿਲਾਏ ਦੂਰੋਂ ਹੀ ਤਿੱਤਰ ਹੋ ਜਾਣ। ਇੰਨਾ ਤਰਾਸ, ਇੰਨਾ ਤਹਿਕ, ਬੜੇ ਭਿਆਨਕ ਸਮੇਂ, ਕਿਸੇ ਨੂੰ ਕੀ ਦੋਸ਼। ਫਤਿਹ ਦੀ ਸਾਂਝ ਵੀ ਮੁੱਕ ਗਈ ਸੀ, ਜਲੰਧਰ ਸ਼ਹਿਰ ਤੇ ਛਾਉਣੀ ਵੀ ਲੰਘ ਗਈ, ਉੜਕ ਫਲੌਰ ਵੀ ਲੰਘ ਗਿਆ, ਤੰਗਾਂ ਤੰਗਦਿਆਂ ਨੂੰ ਸਾਡਾ ਲੁਧਿਆਣਾ ਵੀ ਆ ਗਿਆ। ਦੇਸੋਂ ਬੇਦਰ ਹੋ ਚੁੱਕਿਆਂ, ਸਦਾ ਲਈ ਜਲਾਵਤਨ ਹੋ ਕੇ ਪਰਦੇਸੀ ਬੇਵਤਨ ਬਣ ਚੁੱਕਿਆਂ ਨੂੰ, ਨਿਜ ਦੇਸੋਂ ਨਿਜ ਵਤਨੋਂ ਦਾਗੇ ਜੁਦਾਈ ਦਾ ਫਤਵਾ ਲੈ ਚੁੱਕਿਆਂ ਨੂੰ ਅਜੇ ਸਾਡਾ ਲੁਧਿਆਣਾ ਕਹਿਣ ਦੀ ਹਸਰਤ ਦਿਲ ਵਿਚ ਬਾਕੀ ਹੈ। ਮੇਰਾਂ ਤੇਰਾਂ ਸਤਿਗੁਰੂ ਨੇ ਸਦਾ ਲਈ ਮਿਟਾ ਦਿੱਤੀਆਂ, ਪ੍ਰੰਤੂ ਹੁੱਬੇ ਵਤਨ ਦੇ ਹਸਰਤੀ ਹਿਰਦੇ ਵਿਚ ਅਜੇ ਵੀ ਲੁਧਿਆਣੇ ਨੂੰ ਸਾਡਾ ਲੁਧਿਆਣਾ ਕਹਿਣ ਦੀ ਮਮਤਾ ਬਾਕੀ ਹੈ। ਲੈ ਵੀ ਕੁੜਾਵੀ ਮਮਤਾ ਗਰੱਠੇ ਹਸਰਤੀ ਹਿਰਦੇ, ਤੇਰਾ ਲੁਧਿਆਣਾ ਵੀ ਆ ਗਿਆ, ਪਰ ਦੇਖ ਇੱਥੇ ਤੇਰਾ ਕੀ ਹੈ। ਤੇਰੇ ਲੁਧਿਆਣੇ ਨੇ ਤੈਨੂੰ ਬੰਨ ਕੇ ਬੰਦੀਆਂ ਵਿਚ ਪਵਾਇਆ,
ਤੇਰੇ ਨਾਲ ਮਿੱਤਰ ਧਰੋ ਕਮਾ ਕੇ ਤੈਨੂੰ ਕੁੜਕੀਆਂ ਵਿਚ ਫਸਾਇਆ,
ਅਤੇ ਫੇਰ ਤੂੰ ਇਸ ਲੁਧਿਆਣੇ ਨੂੰ ਸਾਡਾ ਲੁਧਿਆਣਾ ਆਖਦਾ ਹੈ।
ਤੈਨੂੰ ਅਜੇ ਵੀ ਇਸ ਲੁਧਿਆਣੇ ਉੱਤੇ ਆਪਣੀ ਜਨਮ ਭੂਮੀ ਦਾ ਜ਼ਿਲ੍ਹਾ ਹੋਣ ਦਾ ਫੋਕਾ ਮਾਣ ਹੈ?
ਚੱਲ ਵਤਨਾ ਤੋਂ ਮਹਾਣੇ ਮੋੜ, ਦੇਸ਼ ਵਿਦੇਸ਼ ਇਕ ਸਮਾਨ ਸਮਝ ਕੇ ਪਰਦੇਸੀ ਬਣ, ਮਨ ਪਰਦੇਸੀ ਜੇਠੀ ਹੈ ਸਭ ਦੇਸ਼ ਪਰਾਇਆ, ਕਿਸ ਪੈ ਖੋਲੋ ਗੰਟੜੀ ਦੁਖੀ ਪਰ ਆਇਆ, ਦੇ ਗੁਰਬਾਗ ਚੇਤੇ ਕਰ। ਹੋਰ ਹੋਬ ਤਾਂ ਮਿੱਟੀ, ਪਰ ਸਿੱਖਾਂ ਦੇ ਦਰਸ਼ਨ ਦੀ ਹੋਬ ਅਜੇ ਬਾਕੀ ਹੈ, ਜਾਂਦੀ ਵਾਰ ਸ਼ਾਇਦ ਦਰਸ਼ਨੀ ਚਿਹਰਿਆਂ ਉੱਤੇ ਹੀ ਇਕ ਝਾਤੀ ਪੈ ਜਾਵੇ, ਮਤੇ ਕੋਈ ਖੇਸ਼ ਕੁਟੁੰਬੀ ਹੀ ਮਿਲ ਜਾਵੇ। ਪਰ ਨਹੀਂ, ਇਹ ਵਧਾਤੇ ਨੂੰ ਮਨਜ਼ੂਰ ਨਹੀਂ, ਸਭ ਤੋਂ ਨਿਰਮੋਹ ਹੋਣ ਦੇ ਇਹ ਤੈਨੂੰ ਪੱਕੇ ਸਬਕ ਮਿਲ ਰਹੇ ਹਨ ਕਿ ਨਿਠਰ ਨਿਰਮੋਹ ਹੋ ਜਾ, ਤਾਂਗਾਂ ਸਭ ਤੋੜ ਦੇ, ਮੋਹ ਦੀਆਂ ਫਸੀਆਂ ਝੜਾਂ ਨੂੰ ਮਰੋੜ ਦੇ। ਅੰਦਰੋਂ ਆਵਾਜ਼ ਆਈ ਕਿ ਸਿੱਖਾਂ ਦਾ ਨਾਤਾ ਤਾਂ ਪ੍ਰੇਮ ਦਾ ਨਾਤਾ ਹੈ, ਸੰਸਾਰੀ ਮੋਹ ਮਮਤਾ ਵਾਲਾ ਨਾਤਾ ਨਹੀਂ, ਸਿੱਖਾਂ ਦੇ ਦਰਸ਼ਨ ਦੀ ਲੋਚਾ ਤਾਂ ਕੋਈ ਮੋਹ ਮਮਤਾ ਨਹੀਂ।
ਚੰਗਾ, ਨਜ਼ਰ ਦੁਰਾਲੇ ਚਾਰ ਚੁਫੇਰੇ, ਦੇਖ ਪਲੇਟਫਾਰਮ ਦੂਰ ਤਾਈ ਸੁੰਜੇ ਹੀ ਪਏ ਹਨ,
ਕਿਤੇ ਆਦਮਜ਼ਾਦ ਨੇੜੇ ਫਟਕਣਾ ਨਹੀਂ ਪਾਉਂਦਾ, ਔਰ ਦੂਰ ਟਾਵੇਂ ਟਾਵੇਂ ਪੰਜ ਸੱਤ ਸਿੱਖ ਘੁਮੱਤਰੇ ਹੋਏ ਇਸ ਪਾਸੇ ਨੂੰ ਝਾਕ ਰਹੇ ਹਨ। ਲੈ ਫਤਿਹ ਗਜਾ ਕੇ ਹਸਰਤ ਪੂਰੀ ਕਰ ਲੈ, ਹੁਣ ਤਾਂ ਹੰਭਲਿਆ ਤੇਰੀ ਫਤਿਹ ਦੀ ਸੁਣਾਈ ਡੋਰੇ ਕੰਨਾਂ ਉੱਤੇ ਹੀ ਪਈ, ਘੁਮੱਤਰਿਆਂ ਹੋਇਆਂ ਨੂੰ ਫਤਿਹ ਕੀ ਪੋ ਸਕਦੀ ਹੈ? ਅੱਜ ਦੇ ਭਿਆਨਕ ਸਮੇਂ ਤਾਂ ਤੁਸਾਂ ਨੂੰ ਫਤਿਹ ਦਾ ਜਵਾਬ ਦੇਣਾ ਵੀ ਗੁਨਾਹ ਗੁਰਦਾਨਿਆ ਗਿਆ ਹੈ। ਤੁਸਾਂ ਨੂੰ ਫਤਿਹ ਬੁਲਾ ਕੇ ਕਿਸੇ ਨੇ ਫਸਣਾ ਹੈ? ਤੁਸੀਂ ਆਪ ਤਾਂ ਫਸੇ ਹੋ, ਹੋਰਨਾਂ ਨੂੰ ਵੀ ਫਸਾਉਂਦੇ ਹੋ। ਅੱਜ ਵਤਨੋਂ ਬੇਵਤਨ ਹੋ ਰਹੇ ਜਲਾਂ ਵਤਨੀਆਂ ਨੂੰ ਆਧਾ ਨਾਰਾ ਤਾਂ ਕਿਸੇ ਕੀ ਮਾਰਨਾ ਸੀ, ਚਾਰ ਅੱਖਰ ਫਤਿਹ ਦੇ ਕਹਿ ਦੇਣਾ ਵੀ ਜਾਨ ਜੋਖੋਂ ਦਾ ਕੰਮ ਹੋਇਆ ਵਿਆ ਹੈ। ਤੇਰੇ ਵਤਨੀ ਹਮ ਵਤਨੀ ਇਕ ਦੇਸੀ ਤੇਰੇ ਨਾਲ ਹਨ, ਤੂੰ ਹੁਣ ਬਾਹਰ ਦੀਆਂ ਤਾਂਗਾਂ ਛੱਡ ਤੇ ਹਮ ਵਤਨੀ ਮੁਸਾਫਰਾਂ ਦੇ ਨਾਲ ਮਿਲ ਕੇ ਪਰਦੇਸੀ ਰਾਹੀਆਂ ਦੇ ਬਿਰਹੜੇ ਗਾ। ਅਸੀਂ ਕੀਰਤਨ ਕਰਦੇ ਹੀ ਲੁਧਿਆਣਾ ਵੀ ਟੱਪ ਗਏ, ਸਾਹਨੇਵਾਲ, ਦੁਰਾਹਾ, ਚਾਵਾ, ਪੈਲ, ਗੋਬਿੰਦਗੜ੍ਹ ਸਟੇਸ਼ਨ ਵੀ ਲੰਘ ਗਏ ਅਤੇ ਕੀਰਤਨ ਹੁੰਦਾ ਰਿਹਾ। ਗੁਰੂ ਕੀ ਮਾਰੀ ਸਰਹੰਦ ਦਾ ਸਟੇਸ਼ਨ ਆਇਆ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਕੂੰਟ ਵੱਲ ਮੁੱਖ ਕਰਕੇ ਜੈਕਾਰੇ ਗਜਾਏ ਅਤੇ ਜੁਹਾਰਾਂ ਕੀਤੀਆਂ। ਇਧਰ ਚੱਲ ਸੋ ਚੱਲ, ਅੰਬਾਲਾ ਛਾਉਣੀ ਆਈ ਤਾਂ ਸਾਡੇ ਦਸ ਤਾਂਗੀ ਪੰਖੇਣ ਨੂੰ ਝੱਟ ਪ੍ਰਵਾਜ ਕਰਦੇ ਸਾਡੇ ਆਲਣੇ ਵਿਚ ਆ ਮਿਲੇ ਅਣਮੁੱਲੇ ਭਾਈ ਹੀਰਾ ਸਿੰਘ ਜੀ ਚਰੜ ਆਦਿ ਕਈ ਹੋਰ ਸਾਥੀ ਅੜੇ ਸੱਜਣ ਵੀ ਆ ਜੁੜੇ। ਗਹਿਮਾ ਗਹਿਮ ਅਤੇ ਚਹਿਮਾ ਚਹਿਮ ਹੁੰਦੀ ਚਲੀ ਗਈ। ਦਿੱਲੀ ਜਾ ਕੇ ਸਾਰਾ ਪੂਰ ਭਰ ਗਿਆ ਅਤੇ ਪੰਜਾਬ ਦੀ ਧਰਤੀ ਨੂੰ ਅਲਵਿਦਾ ਪੜ ਦਿੱਤੀ ਗਈ ਅਤੇ ਸਿੱਖ ਦਰਸ਼ਨਾਂ ਦੀ ਸਿੱਖ ਹੀ ਮਿਟ ਗਈ। ਦਿਸ ਚੜੇ ਫਿਰ ਆਥਣ ਹੋਏ, ਪਤਾ ਨਹੀਂ ਕਦ ਰਾਤਾਂ ਪਈਆਂ ਤੇ ਕਦ ਮੁੱਕੀਆਂ ਅਤੇ ਕਦੋਂ ਪੋਹ ਫੁਟੱਲਾਂ ਹੋਈਆਂ।
ਕਈ ਨਦੀਆਂ ਨਾਲੇ ਲੰਘੇ ਅਤੇ ਕਈਆਂ ਦਰਿਆਵਾਂ ਦੀਆਂ ਦੋਸਤੀਆਂ ਤੋੜੀਆਂ।
ਯੂਪੀ ਦੇ ਵੱਡੇ ਵੱਡੇ ਸ਼ਹਿਰੀ ਸਟੇਸ਼ਨ ਵੀ ਪਿੱਛੇ ਛੱਡੇ। ਭੂਤਨੀ ਦੀ ਸਵਾਰੀ ਕਰਦੇ ਹੋਏ ਬਿਹਾਰ ਉੜੀਸਾ ਦੇ ਇਲਾਕੇ ਦੇ ਨੇੜੇ ਜਾ ਟੁੱਕੇ। ਮੁਗਲਸਰਾ ਸਟੇਸ਼ਨ ਜੰਕਸ਼ਨ ਤੇ ਗੱਡੀ ਤੋੜ ਕੇ ਹੋਰ ਲਾਈਨ ਲਾਈ ਗਈ ਅਤੇ ਪ੍ਰਸ਼ਾਦ ਆਹਾਰੀਆਂ ਨੇ ਮਨ ਵਾਂਛਤ ਆਹਾਰ ਵੀ ਛਕੇ। ਪਟਨਾ ਸਾਹਿਬ ਵਾਲੀ ਲਾਈਨ ਤਾਂ ਦੂਜੇ ਪਾਸੇ ਰਹਿ ਗਈ, ਅਸੀਂ ਹੋਰ ਹੀ ਅਵੱਲੀ ਲਾਈਨ ਤੋਰੇ ਗਏ। ਉੜਕ ਸਾਡੇ ਪੂਰ ਭਰੇ ਡੱਬੇ ਹਜ਼ਾਰੀਬਾਗ ਰੋਡ ਨਾਮੇ ਰੇਲਵੇ ਸਟੇਸ਼ਨ ਤੇ ਤੋੜ ਗਏ। ਉੱਥੇ ਪੁੱਜ ਕੇ ਕੀ ਦੇਖਦੇ ਹਾਂ ਕਿ ਦੂਰ ਦੂਰ ਤਾਈ ਸਾਡੇ ਆਗਮਨ ਸਬੰਧੀ ਮਿਲਟਰੀ ਪੁਲਿਸ ਦੀਆਂ ਕਤਾਰਾਂ ਖੜੀਆਂ ਹਨ। ਬੜੀ ਆਗਤ ਭਗਤ ਹੋਈ, ਸਾਡਾ ਘੇਰਾ ਕੱਤਿਆ ਗਿਆ। ਜੇਲਾਂ ਦਾ ਇੰਸਪੈਕਟਰ ਜਨਰਲ ਅਤੇ ਪੁਲਿਸ ਦਾ ਇੰਸਪੈਕਟਰ ਜਨਰਲ ਅੱਗੇ ਹੋ ਕੇ ਸਾਨੂੰ ਲੈਣ ਆਏ। ਅਸੀਂ ਭੂਤਨੀ ਤੋਂ ਉਤਰਦਿਆਂ ਹੀ ਜੈਕਾਰੇ ਗਜਾ ਦਿੱਤੇ। ਸਾਨੂੰ ਬੜੀ ਆਨ ਸ਼ਾਨ ਨਾਲ ਪਲੇਟਫਾਰਮ ਉਤੋਂ ਦੀ ਲੰਘਾ ਕੇ ਅਤੇ ਸਟੇਸ਼ਨ ਟਪਾ ਕੇ ਇਕ ਖੁੱਲੇ ਮੈਦਾਨ ਵਿਚ ਲੈ ਗਏ। ਗਿਰਦ ਗਿਰਦ ਸੈਂਕੜਿਆਂ ਦੀ ਗਿਣਤੀ ਵਿਚ ਸਰਕਾਰੀ ਯੂਨੀਫਾਰਮੀਏ ਸੰਗੀਨੀ ਸਿਪਾਹੀ ਸਾਡੇ ਚਾਰ ਚੁਫੇਰੇ ਹੋ ਖਲੋਤੇ। ਅਗਲੇ ਹਫ਼ਤੇ ਵਿਚ ਨੇੜੇ ਹੀ ਖਾਣ ਪੀਣ ਦਾ ਸਾਰਾ ਸਮਾਨ ਤਿਆਰ ਸੀ। ਖੂਬ ਸੋਡਾ ਵਾਟਰ ਬਰਫਾਂ, ਲੱਡੂ, ਜਲੇਬ, ਮਠਿਆਈਆਂ ਅਤੇ ਕੜਾਹ ਪੂਰੀਆਂ, ਦੁੱਧ ਚਾਹ ਸਭ ਕੁਝ ਤਿਆਰ ਸਨ। ਸਾਨੂੰ ਛਿਨਪੰਗਰ ਉਤਾਰਾ ਦਵਾ ਕੇ 5 ਸ਼ਨਾਨੇ ਕਰਾਏ ਗਏ ਅਤੇ ਭੁਗਤਾਂ ਸ਼ਕੂਆਂ ਨੇ ਭੁਗਤਾਂ ਛਕੀਆਂ। ਕੁਝ ਫਲੋਹਾਰ ਅਤੇ ਸਿਰਖਿੰਡੀ ਦਾ ਸਰਬਤ ਦਾਸ ਨੇ ਵੀ ਛਕਿਆ। ਇੱਥੇ ਬੀਟੀ ਹੋਰਾਂ ਨੇ ਸ਼ੁਕਰ ਸ਼ੁਕਰ ਕਰਕੇ ਆਪਣਾ ਖੇੜਾ ਛਡਵਾਇਆ ਅਤੇ ਬਿਹਾਰ ਸੂਬੇ ਦੀ ਪੁਲਿਸ ਨੂੰ ਚਾਰਜ ਦੇ ਕੇ ਆਪਣੀ ਸੁਰਖਰੂਈ ਹਾਸਲ ਕੀਤੀ। ਸਾਨੂੰ ਸਲਾਮਾ ਕਿਹਾ ਬੀਟੀ ਹੋਰੀ ਵਿਦਾ ਹੋਏ। ਮੇਰੇ ਵੱਲ ਦਸਤ ਪੰਜਾ ਲੈਣ ਲਈ ਹੱਥ ਵਧਾਇਆ, 10 ਗੱਫੇ ਲਾਉਂਦਾ ਸੀ। ਇਸ ਹਾਲਤ ਵਿਚ ਉਸ ਚੁਰਟ ਵਾਲੇ ਹੱਥ ਨਾਲ ਹੱਥ ਮਿਲਾ ਕੇ ਆਪਣਾ ਹੱਥ ਕਦੋਂ ਪਲੀਤ ਕਰਨ ਲੱਗਾ ਸੀ। ਦਸ ਨੇ ਹੱਸ ਕੇ ਸਤਿ ਸ੍ਰੀ ਅਕਾਲ ਗਜਾਈ ਅਤੇ ਗੁੱਡ ਬਾਈ ਕਹਿ ਕੇ ਬੀਟੀ ਨੇ ਪਿੱਠ ਦਿਖਾਈ। ਜਲ ਪ੍ਰਸ਼ਾਦ ਦੇ ਗੱਫੇ ਲਾ ਕੇ ਥੋੜਾ ਚਿਰ ਵਿਸ਼ਰਾਮ ਆਰਾਮ ਕੀਤਾ ਗਿਆ। ਇਸ ਅਰਸੇ ਵਿਚ ਹੀ ਲਾਹੌਰ ਜੇਲ੍ਹ ਤੋਂ ਮਾਰਚ 1916 ਦੇ ਅੱਡੋ ਅੱਡ ਕੀਤੇ ਗਏ ਚਿਰੀ ਵਿਛਨੇ ਵੀਰਾਂ ਦੀ ਪਰਸਪਰ ਗਲਵਕੜੀਆਂ ਪਾਪਾ ਮੁਲਾਕਾਤ ਹੋਈ ਅਤੇ ਅੱਡੋ ਅੱਡ ਜੇਲ੍ਹਾਂ ਵਿਚ ਸਭ ਦੀਆਂ ਆਪੋ ਆਪ ਬੀਤੀਆਂ ਆਰਾਮ ਕਹਾਣੀਆਂ ਸੁਣੀਆਂ ਗਈਆਂ। ਇਥੋਂ ਖਾਸ ਹਜ਼ਾਰੀਬਾਗ ਅਜੇ 40 ਮੀਲ ਦੇ ਫਾਸਲੇ ਉਤੇ ਹੈ ਸੀ ਅਤੇ ਉਥੇ ਲੈ ਜਾਣ ਲਈ ਮੋਟਰ ਲਾਰੀਆਂ ਤਿਆਰ ਹੋ ਰਹੀਆਂ ਸਨ। ਇਸ ਤਿਆਰੀ ਦੇ ਥੋੜੇ ਜਿਹੇ ਅਰਸੇ ਅੰਦਰ ਪਰਸਪਰ ਰਾਜ ਨਿਆਜ ਦੇ ਗੁੱਬ ਗੁਬਾਟ ਕੱਢਣ ਦਾ ਖਾਸਾ ਮੌਕਾ ਮਿਲ ਗਿਆ ਅਤੇ ਉਥੇ ਬੈਠੇ ਬਿਠਾਏ ਤੁਰਤੋ ਫੁਰਤੀ ਜੁੜੀ ਚੱਲ ਤੂੰ ਫਿਰ ਤੂੰ ਮੀਟਿੰਗ ਵਿਚ ਦੋ ਮਤੇ ਸਾਰੋ ਸੰਮਤੀ ਨਾਲ ਪਾਸ ਹੋ ਗਏ। ਇਕ ਤਾਂ ਇਹ ਕਿ ਲੰਗਰ ਖਾਲਸਾ ਜੀ ਦਾ ਵੱਖਰਾ ਪੰਜਾਬੀ ਸਿੱਖ ਪੋਲੀਟੀਕਲ ਲੰਗਰ ਹੋਵੇਗਾ, ਆਮ ਕੈਦੀਆਂ ਅਤੇ ਮਤਾ ਮਤਾਂਤਰਾਂ ਵਿਚ ਮੈਲ ਗੁੱਬਾ ਨਹੀਂ ਹੋਵੇਗਾ। ਦੂਜੇ ਚੱਕੀ ਆਦਿਕ ਦੀ ਸਖ਼ਤ ਮੁਸ਼ਕਤ ਕੋਈ ਨਹੀਂ ਕਰੇਗਾ। ਅਸਾਂ 32 ਲੱਖ ਫੌਜਾਂ ਦੇ ਪਹਿਲੇ ਪੂਰ ਵਿਚ ਹਜ਼ਾਰੀਬਾਗ ਨੂੰ ਚਲਾਣ ਹੋਇਆ ਸੀ, ਜਿਸ ਵਿਚ ਸਾਰੇ ਪੋਲੀਟੀਕਲ ਹੀ ਸਨ। ਇਨ੍ਹਾਂ ਦੋਹਾਂ ਗੱਲਾਂ ਉਤੇ ਸਰਵਸੰਮਤੀ ਨਾਲ ਫੈਸਲਾ ਹੋ ਕੇ ਦ੍ਰਿੜ ਪ੍ਰਤਿਗਿਆ ਕੀਤੀ ਗਈ ਅਤੇ ਇਤਨੇ ਨੂੰ ਹਜ਼ਾਰੀਬਾਗ ਜੇਲ੍ਹ ਨੂੰ ਚਾਲਿਆਂ ਦਾ ਬਿਗਲ ਵੱਜ ਗਿਆ। ਚਾਰ ਚਾਰ ਪੰਜ ਪੰਜ ਕਰਕੇ ਵੱਖੋ ਵੱਖ ਮੋਟਰ ਲਾਰੀਆਂ ਉਤੇ ਸਵਾਰ ਕੀਤੇ ਗਏ। ਇਕ ਇਕ ਲਾਰੀ ਉਤੇ ਸਿੰਘਾਂ ਤੋਂ ਦੂਣੇ ਦੂਣੇ ਮਿਲਟਰੀ ਪੁਲਿਸ ਦੇ ਨੰਗੀਆਂ ਸੰਗੀਨਾਂ ਵਾਲੇ ਹਥਿਆਰਬੰਦ ਸਿਪਾਹੀ ਪਹਿਰੇ ਲਈ ਸਿੰਘਾਂ ਦੇ ਆਲੇ ਦੁਆਲੇ ਅਗਾਹਾਂ ਪਛਾਹਾਂ ਲਾਏ ਗਏ। ਸਵਾਰ ਹੋਣ ਲੱਗੇ ਖਾਲਸੇ ਨੇ ਪਰਸਪਰ ਮਿਲਜੁਲ ਕੇ ਅਰਦਾਸਾ ਸੋਧਿਆ, ਗੱਜ ਕੇ ਜੈਕਾਰੇ ਗਜਾਏ। ਮੋਟਰ ਲਾਰੀਆਂ ਦਾ ਲਾਰਾ ਲੱਗਿਆ ਹੋਇਆ ਅਤੇ ਅੱਡ ਅੱਡ ਲਾਰੀਆਂ ਤੋਂ ਸ਼ਬਦ ਕੀਰਤਨ ਦੀ ਧੁਨੀ ਬੁਲੰਦ ਹੋਈ, ਜਿਸ ਨੂੰ ਬਿਹਾਰੀ ਲੋਕ ਬੜੀ ਹੈਰਤ ਨਾਲ ਦੇਖਦੇ ਅਤੇ ਦਿਲਚਸਪੀ ਨਾਲ ਸੁਣਦੇ ਸਨ। ਸਮੂਹ ਫੌਜਾਂ ਸੀਸ ਤੋਂ ਨੰਗੀਆਂ ਸਨ, ਕਿਸੇ ਕਿਸੇ ਹਮਾਤੜ ਦੇ ਕੰਬਲ ਆਦਿਕ ਦਾ ਦਮਾਲਾ ਸੀਸ ਤੇ ਲਪੇਟਿਆ ਹੋਇਆ ਸੀ। ਬਿਹਾਰੀਆਂ ਦੇ ਪਾਦਾ ਤਾਂ ਸਭ ਜਟਾ ਜੂਟ ਸਾਧੂ ਪ੍ਰਤੀਕ ਹੁੰਦੇ ਸੀ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਸੁਣ ਕੇ ਉਹ ਖੂਬ ਮਫਤੂਨ ਤੇ ਲੱਟੂ ਹੋ ਰਹੇ ਸਨ। ਪੰਜਾਂ ਪੰਜਾਂ ਸ਼ਬਦਾਂ ਦਾ ਕੀਰਤਨ ਕਰਕੇ ਭੋਗ ਪਾ ਦਿੱਤਾ ਗਿਆ। ਭੋਗ ਪਏ ਪਸ਼ਚਾਤ ਜਦੋਂ ਚੁੱਪ ਹੋਈ ਤਾਂ ਬਿਹਾਰੀਆਂ ਦੇ ਦਿਲ ਕੀਰਤਨ ਸੁਣਨ ਨੂੰ ਹੋਰ ਲਲਚਾਏ, ਪਰੰਤੂ ਮੋਟਰ ਲਾਰੀਆਂ ਦੀ ਸਪੀਡ ਬਹੁਤ ਤੇਜ਼ ਹੋ ਗਈ ਸੀ ਅਤੇ ਪਰਸਪਰ ਬਚਨ ਬਿਲਾਸ ਕਰਨ ਨੂੰ ਵੀ ਸਿੰਘ ਉਧਰੇ ਹੋਏ ਅਤੇ ਉਫਣੇ ਹੋਏ ਸਨ। ਇਸ ਕਰਕੇ ਸ਼ਬਦ ਕੀਰਤਨ ਦੀ ਸਮਾਪਤੀ ਹੀ ਕੀਤੀ ਗਈ ਅਤੇ ਆਪ ਬੀਤੀਆਂ ਦੀ ਚਰਚਾ ਵਾਰਤਾ ਕਥਨੀ ਸੁਣਨੀ ਆਰੰਭ ਹੋਈ। ਰਸਤਾ ਬੜਾ ਹੀ ਰਮਣੀਕ, ਸੁੰਦਰ, ਕੁਦਰਤੀ ਨਜ਼ਾਰਿਆਂ ਵਾਲਾ ਸੀ। ਚਾਰ ਚੁਫੇਰੇ ਕੋਸਾਂ ਤੱਕ 40 ਮੀਲ ਦੇ ਪੰਧ ਅੰਦਰ ਸੰਘਣਾ ਜੰਗਲ ਹੀ ਜੰਗਲ ਸੀ, ਜਿਸ ਵਿਚ ਜੰਗਲੀ ਜਾਨਵਰ ਰੋਜ਼ ਰਿਛ, ਸ਼ੇਰ, ਬਾਘ ਆਦਿ ਦਾ ਵਾਸਾ ਹੈ ਸੀ। ਅੱਧ ਵਿਚ ਪੜਾਉ ਜਿਹਾ ਆਇਆ ਜਿੱਥੇ 5 ਮਿੰਟ ਲਈ ਹਲਟ ਹੋਈ। ਅਸਾਂ ਰੱਜ ਕੇ ਜਲ ਸ਼ਰਦੌਨੇ ਛਕੇ ਹੋਏ ਸਨ। ਸਾਰਿਆਂ ਨੂੰ ਸ਼ਰਿਆਂ ਦਾ ਜ਼ੋਰ ਪਿਆ ਹੋਇਆ ਸੀ, ਪਰੰਤੂ ਸਾਨੂੰ ਸ਼ਰਾਂ ਛੱਡਣ ਲਈ ਮੋਟਰ ਤੋਂ ਉਤਰਨ ਨਾ ਦੇਣ। ਕਹਿਣ ਬੜੇ ਸਾਹਿਬ ਤੋਂ ਪੁੱਛ ਲਵੋ, ਬੜੇ ਸਾਹਿਬ ਦੀ ਮੋਟਰ ਸਾਹਿਬ ਤੋਂ ਪਿੱਛੇ ਸੀ। ਅਸੀਂ ਉਸ ਨੂੰ ਸੱਦ ਬੁਲਾਇਆ, ਦੇਖੀਏ ਤਾਂ ਬੜਾ ਸਾਹਿਬ ਗੋਰਾ ਸ਼ੋਹ ਪਰ ਪੁੱਠੀ ਟੋਪੀ ਵਾਲਾ ਪੰਜਾਬੀ ਹੈ। ਜਦੋਂ ਪੁੱਛਣ ਤੇ ਪਤਾ ਲੱਗਾ ਕਿ ਇਹ ਦੇਸੀ ਸਾਹਿਬ ਜੇਲ੍ਹਾਂ ਦਾ ਇੰਸਪੈਕਟਰ ਜਨਰਲ ਹੈ ਤੇ ਇਸ ਦਾ ਨਾਂ ਬਾਬਾ ਜੀਵਨ ਸਿੰਘ ਹੈ, ਜੋ ਬਲੈਤ ਜਾ ਕੇ ਮੂੰਹ ਸਿਰ ਮੁਨਾ ਕੇ ਵਿਗੜਪੰਥੀ ਹੋ ਗਿਆ ਹੈ। ਸਾਰਾ ਅਖਤਿਆਰ ਤੇ ਜ਼ਿੰਮੇਵਾਰੀ ਇਸ ਦੀ ਹੀ ਸੀ,
ਇਸੇ ਦੀ ਜ਼ਿੰਮੇਵਾਰੀ ਤੇ ਹੀ ਅਸੀਂ ਇੱਥੇ ਬੁਲਾਏ ਗਏ ਸੀ।
ਇੰਡੇਮਾਨ ਵਾਲੇ ਤਾਂ ਹੋਰ ਪੰਜਾਬੀ ਪੋਲੀਟੀਕਲ ਲੈਣੋਂ ਨਾਂ ਕਰ ਚੁੱਕੇ ਸਨ। ਪਹਿਲੇ ਮੁਕੱਦਮਾ ਸਾਜਿਸ਼ ਦੇ ਪੋਲੀਟੀਕਲ ਕੈਦੀ ਲੈ ਕੇ ਹੀ ਉਹ ਤੰਗ ਆ ਗਏ ਸਨ। ਉਹੀ ਪਹਿਲਾ ਜੱਥਾ ਵੀ ਉਨ੍ਹਾਂ ਤੋਂ ਨਹੀਂ ਸਾਂਭਿਆ ਜਾਂਦਾ ਸੀ। ਇਸ ਕਰਕੇ ਇੰਡੇਮਾਨੀ ਜੇਲ੍ਹ ਅਫਸਰਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਹੋਰ ਪੰਜਾਬੀ ਪੋਲੀਟੀਕਲ ਨਹੀਂ ਲਵਾਂਗੇ। ਇੰਡੇਮਾਨ ਤੋਂ ਜਵਾਬ ਲੈ ਕੇ ਪੰਜਾਬ ਗਵਰਨਮੈਂਟ ਨੇ ਹਿੰਦੁਸਤਾਨ ਦੀਆਂ ਸਾਰੀਆਂ ਸੂਬਕ ਗਵਰਨਮੈਂਟਾਂ ਨਾਲ ਸਾਡੇ ਸਾਂਭ ਲੈਣ ਪ੍ਰਥਾਈ ਲਿਖਤਾਂ ਪੜਤਾਂ ਕੀਤੀਆਂ, ਪਰੰਤੂ ਕਿਸੇ ਸੂਬਕ ਗਵਰਨਮੈਂਟ ਨੇ ਸਾਡੇ ਸਾਂਭਣ ਦੀ ਹਾਮੀ ਨਾ ਭਰੀ। ਬਿਹਾਰ, ਓਡੀਸ਼ਾ ਦੀ ਗਵਰਨਮੈਂਟ ਦੇ ਪਾਸ ਜਦ ਮਾਮਲਾ ਪੇਸ਼ ਹੋਇਆ ਤਾਂ ਉਨ੍ਹਾਂ ਆਪਣੇ ਇਸ ਜੇਲ੍ਹ ਅਫਸਰ ਬਾਵੇ ਦੀ ਰਹਿ ਪੁੱਛੀ ਤਾਂ ਇਸਨੇ ਹਾਮੀ ਭਰੀ ਕਿ ਪੰਜਾਬੀ ਸਿੱਖ ਪੋਲੀਟੀਕਲਾਂ ਨੂੰ ਮੈਂ ਸਾਂਭੂਗਾ, ਪਰੰਤੂ ਇਸ ਸ਼ਰਤ ਤੇ ਕਿ ਪੰਜਾਬ ਗਵਰਨਮੈਂਟ ਉਹਨੂੰ ਪੂਰੇ ਪੋਲੀਟੀਕਲ ਹਕੂਕ ਵਾਲੇ ਖਰਚ ਅਖਰਾਜਾਤ ਦੇਣ ਦਾ ਜ਼ਿੰਮਾ ਲਵੇ। ਪੰਜਾਬ ਗਵਰਨਮੈਂਟ ਨੇ ਬਾਬਾ ਜੀਵਨ ਸਿੰਘ ਦੀਆਂ ਸਭ ਸ਼ਰਤਾਂ ਮੰਨੀਆਂ ਅਤੇ ₹2 ਰੋਜ਼ ਫੀ ਆਦਮੀ ਖਰਚਾ ਦੇਣਾ ਕਬੂਲ ਕੀਤਾ। ਇਸ ਤਰ੍ਹਾਂ ਸਾਨੂੰ ਹਜ਼ਾਰੀਬਾਗ ਜੇਲ੍ਹ ਭੇਜਣ ਦੀ ਸਕੀਮ ਬੱਝੀ। ਚਾਹੇ ਪੁਲਸੀ ਜਰਨੈਲ ਆਦਿਕ ਹੋਰ ਬੜੇ ਬੜੇ ਅਫਸਰ ਵੀ ਸਾਡੇ ਨਾਲ ਹੈ ਸਨ, ਪਰੰਤੂ ਪੁੱਛਗਿੱਛ ਇੰਤਜ਼ਾਮੀ ਅਖਤਿਆਰ ਸਾਰਾ ਬਾਵੇ ਦਾ ਹੀ ਸੀ। ਸਾਡੇ ਸਾਹਮਣੇ ਜਦ ਉਹਦੀ ਮੋਟਰ ਆਈ ਤਾਂ ਮੈਂ ਸਮਝਿਆ ਕਿ ਕੋਈ ਯੂਰਪੀਨ ਗੋਰਾ ਅਫਸਰ ਹੀ ਹੈ। ਅੰਗਰੇਜ਼ੀ ਵਿਚ ਗਿਟਮਿਟ ਕਰਕੇ ਮੈਂ ਉਸ ਨੂੰ ਪੁੱਛਿਆ ਕਿ ਸਾਧ ਸਿੰਘ ਸ਼ਰਰਾ ਛੱਡਣ ਤੋਂ ਤੰਗ ਬੈਠੇ ਹਨ, ਤਾਂ ਉਸ ਆਖਿਆ ਤੁਰ ਜਾ ਕੇ ਹੀ ਇਜਾਜ਼ਤ ਮਿਲੇਗੀ। ਮੈਥੋਂ ਆ ਮੁਹਾਰੇ ਆਪਣੀ ਬੋਲੀ ਵਿਚ ਹੀ ਮੂੰਹ ਇਹ ਨਿਕਲ ਗਿਆ ਕਿ ਤਦ ਤੱਕ ਬੜਾ ਜ਼ੁਲਮ ਹੈ। ਉਸ ਆਖਿਆ ਜ਼ੁਲਮ ਨਹੀਂ ਇਹ ਇੰਤਜ਼ਾਮ ਹੈ। ਮੈਂ ਆਖਿਆ ਇੰਤਜ਼ਾਮ ਨਹੀਂ ਇਹ ਇੰਤਕਾਮ ਹੈ, ਨਾਲੇ ਬੜੀ ਭਾਰੀ ਤੁਹਾਡੀ ਕਾਇਰਤਾ ਹੈ। ਉਸ ਆਖਿਆ ਕਾਇਰਤਾ ਕਿਉਂ ਹੈ? ਮੈਂ ਆਖਿਆ ਸਾਥੇ ਦੁੱਗਣੇ ਚੌਗਣੇ ਤੁਹਾਡੇ ਪਾਸ ਸੰਗੀਨੀ ਪਹਿਰੇ ਹਨ, ਹੱਥਕੜੀਆਂ ਡੰਡੇ ਬੇੜੀਆਂ ਵਿਚ ਅਸੀਂ ਜਕੜੇ ਹੋਏ ਹਾਂ, ਅਤੇ ਸੜਕ ਉਤੇ ਥਾਂ ਥਾਈ ਫਰਲਾਂਗ ਫਰਲਾਂਗ ਦੇ ਫਾਸਲੇ ਪਰ ਤੁਹਾਡੀਆਂ ਮਿਲਟਰੀ ਗਾਰਦਾਂ ਖੜੀਆਂ ਹਨ। ਫਿਰ ਤੁਹਾਨੂੰ ਸਾਡੇ ਭੱਜ ਕੇ ਜਾਣ ਦਾ ਖਤਰਾ ਹੈ? ਇਹ ਤੁਹਾਡੀ ਕਾਇਰਤਾ ਨਹੀਂ ਤਾਂ ਹੋਰ ਕੀ ਹੈ? ਉਹ ਤਾਂ ਚੁੱਪ ਹੋ ਗਿਆ। ਪਾਸੋਂ ਪੁਲਸੀ ਜਰਨੈਲ ਬੋਲਿਆ ਕਿ ਮੋਟਰਾਂ ਵਿਚ ਖੜੇ ਖੜੋਤੇ ਹੀ ਪਿਸ਼ਾਬ ਕਰ ਲਵੋ, ਤਾਂ ਮੈਂ ਉਨ੍ਹਾਂ ਦੀ ਅੰਗਰੇਜ਼ੀ ਬੋਲੀ ਵਿਚ ਹੀ ਉਸ ਨੂੰ ਉੱਤਰ ਦਿੱਤਾ ਕਿ ਤੁਹਾਡੀ ਮਗਰਬੀ ਤਹਿਜ਼ੀਬ ਹੈ। ਗੱਲ ਕੀ ਸਾਨੂੰ ਨਾ ਸ਼ਰੇ ਛੱਡਣ ਦਿੱਤੇ, ਅਸੀਂ ਬੜੇ ਔਖੇ ਹੋਏ ਅਤੇ ਘੁੱਟੇ ਘਟਾਏ ਫਸੇ ਫਸਾਏ ਬੈਠੇ ਰਹੇ। ਹੋਰ ਕਰੀਏ ਵੀ ਕੀ, ਕਹਿਰੇ ਦਰਵੇਸ਼ ਬਰਜਾਨੇ ਦਰਵੇਸ਼। ਹਜ਼ਾਰੀ ਬਾਗ ਪਹੁੰਚਦਿਆਂ ਨੂੰ ਰਾਤ ਪੈ ਗਈ। ਸਾਨੂੰ ਸਣੇ ਮੋਟਰੀ ਜੇਲ੍ਹ ਅੰਦਰ ਦਾਖਲ ਕੀਤਾ ਗਿਆ। ਜੇਲ੍ਹ ਅੰਦਰ ਸਾਨੂੰ ਵਾੜ ਕੇ ਜਰਨੈਲ ਹੋਈ ਸਾਡੇ ਪਾਸ ਆਏ ਤੇ ਆਉਂਦੇ ਹੀ ਮੈਨੂੰ ਮੁਖਾਤਬ ਹੋ ਕੇ ਕਿਹਾ, ਆਪ ਜ਼ੁਲਮ ਨਹੀਂ ਹੋਵੇਗਾ, ਖਾਤਰ ਜ਼ਮਾਈ ਰੱਖੋ, ਚਲੋ ਪਹਿਲਾਂ ਪਿਸ਼ਾਬ ਕਰੋ।
ਉਹ ਬੜਾ ਨਾਦਮ ਅਤੇ ਸ਼ਰਮਿੰਦਾ ਹੋਇਆ ਪ੍ਰਤੀਤ ਹੁੰਦਾ ਸੀ, ਅਤੇ ਸਾਨੂੰ ਵੀ ਇਹ ਪਤਾ ਕਰਕੇ ਕਿ ਉਹ ਸਾਡਾ ਪੰਜਾਬੀ ਭਰਾ ਹੀ ਹੈ, ਉਸਦਾ ਕੁਛ ਲਿਹਾਜ਼ ਹੀ ਕਰਨਾ ਬਣਿਆ।
ਜਾਂਦਿਆਂ ਨੂੰ ਸਭ ਸਮਾਨ ਤਿਆਰ, ਅੱਡੋ ਅੱਡ ਕੋਠੜੀਆਂ ਵਿਚ ਚਲਦੀਆਂ ਬਾਲਟੀਆਂ ਛਨਾਲ ਲਈ ਭਰੀਆਂ ਪਈਆਂ ਅਤੇ ਦੋ ਦੋ ਜੇਲ੍ਹ ਪੁਸ਼ਾਕਾਂ ਕੋਰੀਆਂ ਤੇ ਨਵੀਆਂ ਨੁੱਕ ਸਭ ਦੀਆਂ ਸੀਟਾਂ ਉਤੇ ਧਰੀਆਂ ਪਈਆਂ। ਇਕ ਇਕ ਪਰਨਾ ਵੀ ਕਸ਼ਹਿਰੇ ਬਦਲ ਨੂੰ ਧਰਿਆ ਪਿਆ। ਸਰਵਲੋ ਦੇ ਬਾਟੇ ਥਾਲੀਆਂ ਅਤੇ ਇਕ ਇਕ ਕੋਰੀ ਸਰਾਹੀ ਜਲ ਭਰਨ ਲਈ ਸਭ ਦੀ ਕੋਠੀ ਵਿਚ ਮੌਜੂਦ ਪਈ। 16 ਕੋਠੀਆਂ ਦੇ 3 ਬਲਾਕ ਅੱਗੋ ਪਿਛੜ ਲਾਗੋ ਲਾਗੀ ਸਨ, ਤੇਹਾਂ ਵਿਚ ਸਾਨੂੰ ਵੰਡਿਆ ਗਿਆ। ਹਜ਼ਾਰੀਬਾਗ ਆਉਣ ਸਾਰ ਹੀ ਰੁੱਤ ਹੋਰ ਦੀ ਹੋਰ ਹੋ ਗਈ। ਮਾਨੋ ਸਾਨੂੰ ਭੱਖ ਦੇ ਭੱਠਾਂ ਵਿਚੋਂ ਕੱਢ ਕੇ ਠੰਡੇ ਠਾਰ ਬਰਫਾਨੀ ਗੁਫਿਆਂ ਵਿਚ ਬਰਾਜਮਾਨ ਕੀਤਾ ਗਿਆ। ਜੇਲ੍ਹ ਕੀ ਹੈ? ਸਾਡੇ ਵਾਸਤੇ ਸ਼ਿਮਲਾ ਬਣਿਆ ਹੋਇਆ ਹੈ, ਉੱਚੇ ਪਹਾੜੀ ਟਿੱਲੇ ਨੂੰ ਕੱਟ ਕੇ ਬਣੇ ਪੁਰਾਤਨ ਜ਼ਮਾਨੇ ਦੇ ਕਿਸੇ ਕਿਲੇ ਦਾ ਤਬਦੀਲ ਕਰਕੇ ਜੇਲ੍ਹ ਬਣਾਇਆ ਹੋਇਆ ਹੈ। ਚਾਹੇ ਅਸਾਂ ਨੂੰ ਕੋਠੜੀਆਂ ਵਿਚ ਹੀ ਬੰਦ ਕੀਤਾ ਗਿਆ, ਪਰ ਕੋਠੜੀਆਂ ਕਾਹਦੀਆਂ ਹਨ? ਸੀਤ ਬਲੌਰੀ ਬੰਗਲੌਰੀਆਂ ਹਨ। ਅੰਦਰੋਂ ਚੂਨੇ ਗੱਚ ਸੀਮੈਂਟ ਕੀਤੇ ਹੋਏ ਫਰਸ਼, ਸਫਾਈ ਹੱਦ ਦਰਜੇ ਦੀ, ਉੱਚੀਆਂ ਪਲਿੰਥਾਂ ਉਤੇ ਉਸਾਰੀਆਂ ਹੋਈਆਂ ਹਵਾਦਾਰ ਕੋਠੜੀਆਂ, ਚਾਹੇ ਉੱਚੀਆਂ ਉੱਚੀਆਂ ਕੰਧਾਂ ਚਾਰ ਚੁਫੇਰੇ ਹੈ ਸਨ ਅਤੇ ਤਕੜਾਈ ਮਜ਼ਬੂਤੀ ਦੀ ਖਾਤਰ ਦੀਵਾਰਾਂ ਵੀ ਬੜੀਆਂ ਉੱਚੀਆਂ ਸਨ। ਮੂਹਰੇ ਵਗੜੇ ਹੋਏ ਉੱਚੀਆਂ ਉੱਚੀਆਂ ਕੰਧਾਂ ਵਾਲੇ ਛੋਟੇ ਛੋਟੇ ਵਿਹੜੇ ਅਤੇ ਵਿਹੜਿਆਂ ਦੇ ਅੱਗੇ ਫਿਰ 5-6 ਫੁੱਟ ਦੀ ਵਿੱਥ ਛੱਡ ਕੇ ਸਭ ਕੋਠੀਆਂ ਦੇ ਵਿਹੜਿਆਂ ਸਨਮੁੱਖ ਸਾਂਝੀ ਪਥਰੇਲੀ ਦੀਵਾਰ ਉਸਾਰੀ ਹੋਈ ਅਤੇ ਕੋਠੜੀਆਂ ਦੇ ਪਿਛੋਕੜ ਵੀ ਅਹਾਤਾ ਉੱਚੀਆਂ ਦੀਵਾਰਾਂ ਦਾ ਵਗੜਿਆ ਹੋਇਆ ਸੀ, ਪਰ ਫਿਰ ਵੀ ਹਵਾ ਖੁੱਲੀ ਡੁੱਲੀ ਪੈਂਦੀ ਰਹਿੰਦੀ ਸੀ। ਜੇ ਪੰਜਾਬ ਅਥਵਾ ਮਦਰਾਸ ਅਹਾਤੇ ਤੇ ਜੇਲ੍ਹਾਂ ਅੰਦਰ ਅਜਿਹੀਆਂ ਕੋਠੀਆਂ ਬਣੀਆਂ ਹੋਈਆਂ ਹੁੰਦੀਆਂ ਤਾਂ ਇਨ੍ਹਾਂ ਦੇ ਅੰਦਰ ਸਾਹ ਘੁੱਟ ਕੇ ਮਰ ਜਾਣ ਦੇ ਹੰਦੇਸੇ ਹੁੰਦੇ, ਪਰ ਇੱਥੇ ਤਾਂ ਅੰਦਰ ਵੜਨ ਸਾਰ ਹੀ ਬਿਰਤੀਆਂ ਖਿੜ ਗਈਆਂ। ਸਾਡੇ ਉਥੇ ਵਾਰਦ ਹੋਣ ਦੀ ਦੇਰ ਸੀ ਕਿ ਮੇਘਲਾ ਮੁਸਲਾਧਾਰ ਹੋ ਕੇ ਵਰਸਣ ਲੱਗ ਪਿਆ ਅਤੇ ਅਜਿਹੀ ਝੜੀ ਲੱਗੀ ਕਿ ਮੁੜ ਮਹੀਨਿਆਂ ਵਧੀ ਮੀਂਹ ਥੰਮਿਆ ਹੀ ਨਹੀਂ, ਹਰ ਦਮ ਖਿਨਖਨਾਤ ਅਤੇ ਦਿਨ ਰਾਤ ਨਿੰਮੀ ਨਿੰਮੀ ਪੁਹਾਰ ਪੈਂਦੀ ਰਹੀ। ਬਿਹਾਰ ਦੇ ਬਸਨੀਕ ਆਖਣ ਕਿ ਅਜਿਹੀ ਬਰਖਾ ਦੀ ਬਹਾਰ ਅੱਗੇ ਕਦੇ ਨਹੀਂ ਬੱਝੀ, ਮਾਨੋ ਸਾਡੇ ਆਗਮਨ ਵਿਚ ਹੀ ਮੇਘਲਾ ਮਸਤ ਹੋਇਆ ਹੈ। ਮੁਲਤਾਨੀ ਹੁਸੜ ਦੇ ਅਸਹਿ ਤਪਤਾਓ ਪਿੱਛੋਂ ਕਰਤੇ ਪੁਰਖ ਨੇ ਇਹ ਨਿਮਾਣੀਆਂ ਸਹਿਕਦੀਆਂ ਜਿੰਦਾਂ ਟਹਿਕਦੀਆਂ ਰੱਖਣ ਲਈ ਹਜ਼ਾਰੀਬਾਗ ਅੰਦਰ ਹੁਨਾਲ ਵਿਚ ਹੀ ਸਿਆਲ ਬਣਾ ਦਿੱਤਾ। ਉੱਚੀਆਂ ਕੰਧਾਂ ਉਪਰ ਦੀ ਥੋੜਾ ਕਿੰਚਿਤ ਮਾਤਰ ਹੀ ਆਕਾਸ਼ ਉਫਕ ਦਾ ਕੁਦਰਤੀ ਨਜ਼ਾਰਾ ਕਾਦਰੀ ਜ਼ਾਤ ਦੀਆਂ ਅਗੰਮੀ ਕੰਗਾਂ ਪਹੁੰਚਾਉਣ ਹਿਤਸਾਹੀ ਹੋ ਜਾਂਦਾ। ਐਨ ਇਸ ਲਿਵ ਡੋਰੀ ਹਰ ਚਰਨ ਸੰਘ ਜੁੜੀ ਹੀ ਰਹੇ, ਨਾਮ ਅਭਿਆਸ ਤੋਂ ਸੁਰਤੀ ਬਿਰਤੀ ਇਕ ਛਣ ਵੀ ਉਖੜਨੀ ਨਾ ਪਾਵੇ। ਵਾਹ ਕਰਤਾ ਤੇਰੇ ਰੰਗ, ਬੰਦੀਆਂ ਅੰਦਰ ਬੰਦਗੀ ਕਰਾਉਣ ਦੇ ਵੀ ਤੇਰੇ ਅਨੋਖੇ ਢੰਗ ਹਨ। ਸੱਚ ਹੈ ਆਪਣੇ ਸੇਵਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹੇ ਜਹੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾ ਵੈ। ਬਾ ਸਾਹਿਬਾ ਬਾ ਸਿਰਜਣਹਾਰ ਕਰਤਾਰ, ਰਾਗ ਆਸਾ ਮਹੱਲਾ ਪਹਿਲਾ ਸ਼ਾਂਤ ਕਰ ਦੂਜਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ, ਸਭਨਾ ਕਾ ਦਾਤਾ ਕਰਮ ਵਿਦਾਤਾ, ਦੁੱਖ ਵਿਸਾਰਨ ਹਾਰ ਜੀਓ, ਦੁੱਖ ਵਿਸਾਰਨ ਹਾਰ ਸਵਾਮੀ ਕੀਤਾ ਜਾਕਾ ਹੋਵੇ ਕੁੱਟ ਕੁਤੰਤਰ ਪਾਪਾ ਕੇਰੇ ਇਹ ਘੜੀ ਮੈਂ ਖੋਵੇ ਹੰਸੇ ਹੰਸਾ ਬਗ ਸੇ ਬਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ ਦੁੱਖ ਵਿਚ ਸੁਖ ਮਨਾਵਣ ਦੇ ਅਤੇ ਆਪਣੀ ਭਗਤੀ ਆਪ ਦਰਾਉਣ ਦੇ ਤੇਰੇ ਨਿਰਾਲੇ ਹੀ ਚੁਜ ਹਨ ਵਿਖੜੇ ਸਥਾਨਾਂ ਅੰਦਰ ਵੀ ਆਪਣੀ ਭਗਤੀ ਦੇ ਆਪ ਰੰਗ ਚੜਾ ਕੇ ਆਪੇ ਹੀ ਭਾਣੇ ਮਿੱਠੇ ਕਰਕੇ ਆਪਣੇ ਜਨਾਂ ਤੋਂ ਆਪਣੇ ਦਰ ਦਰ ਦੇ ਭਿਖਾਰੀ ਸੇਵਕਾਂ ਤੋਂ ਆਪ ਹੀ ਮਨਵਾਉਂਦਾ ਹੈ ਨਹੀਂ ਤਾਂ ਇਸ ਮਨੁੱਖ ਬਪੜੇ ਦੀ ਕੀ ਹੈਸੀਅਤ ਹੈ ਕਿ ਆਪੇ ਭਾਣਾ ਮਿੱਠਾ ਕਰਕੇ ਮੰਨ ਸਕੇ ਸੱਚ ਹੈ ਰਾਗ ਸੂਹੀ ਮਹੱਲਾ ਪੰਜਵਾਂ ਕਾ ਸੱਤਵਾਂ ਤੇਰਾ ਭਾਣਾ ਤੂਹੇ ਮਨਾਹੇ ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋਤ ਦੁਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪ੍ਰਵਾਨ ਮਨ ਤਨ ਤੂੰ ਹੈ ਅਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾ ਅਪਾਰ ਅਤ ਉੱਚਾ ਕੋਈ ਅਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਮੀ ਵਿਸਰ ਨਹੀਂ ਸੁਖ ਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ ਵਾਹ ਵਿਖੜੇ ਦਬ ਲੰਘਾਵਣ ਹਾਰ ਮੇਰੇ ਸਤਿਗੁਰੂ ਵਾਹ
ਅਗਨ ਚ ਘੋਲਿਆਂ ਵਿਚ ਠੰਡੇ ਝੋਲੇ ਦੇਵਣ ਹਾਰ ਅੱਜ ਸਚਮੁਚ ਤੈ ਠੰਡ ਵਰਤਾ ਦਿੱਤੀ
ਤਪਤ ਮਾਹੇ ਠੰਡ ਵਰਤਾਈ ਅੰਧ ਪਿਆ ਦੁਖ ਨੱਠ ਭਾਈ ਮੱਚਦੀਆਂ ਅਗਨੀਆਂ ਦੇ ਭਾਂਬੜਾਂ ਵਿਚ ਤੂੰ ਆਪ ਉਭਾਰਨ ਹਾਰ ਹੈ ਜਿੱਥੇ ਤੇਰਾ ਸਿਮਰਨ ਹੈ ਤਿੱਥੇ ਤੈ ਸਚਮੁਚ ਉਪਾਧਗਤ ਕਿੰਨੀ ਮੇਰੇ ਸਾਹਿਬਾ
ਅੱਜ ਆ ਮੁਹਾਰੇ ਇਹ ਗੁਰਵਾਕੀ ਸ਼ਬਦ ਉਤਕੰਠ ਹੋ ਕੀਰਤਨ ਵਿਚ ਆ ਰਹੇ ਹਨ
ਅਤੇ ਸੁਰਤੀ ਸੁਰਤ ਲਾ ਰਹੇ ਹਨ ਵਾਹ ਵਾਹ ਸੂਈ ਮਹੱਲਾ ਪੰਜਵਾਂ ਕਾ ਸੱਤਵਾਂ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸ਼ਰਨਾਈ ਤੇਰਾ ਮਾਣ ਤਾਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਇਆ ਉਭਰੇ ਤੇਰੀ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਵ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਠ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਭਰਮ ਗਿਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਿਆ ਕਰੀ ਸੁਖਦਾਤੇ ਭੇਟਿਆ ਸਤਿਗੁਰ ਪੂਰਾ ਵਾਹ ਵਾਹ ਆਪ ਮੁਹਾਰੀਆਂ ਕੀਰਤਨ ਦੀਆਂ ਕਾਂਗਾਂ ਉੱਠੀਆਂ ਅਤੇ ਜੋਰੋ ਜੋਰੀ ਕੀਰਤਨ ਦੀਆਂ ਧੁਨੀਆਂ ਬੁਲੰਦ ਹੋ ਗਈਆਂ ਅਮਰੀ ਬੇਗ ਨੂੰ ਕੌਣ ਥੰਮੇ ਜੰਗਲ ਵਿਚ ਮੰਗਲ ਬਣ ਗਏ ਬੰਦੀ ਖਾਨੇ ਦੀਆਂ ਕਾਲ ਕੋਠੜੀਆਂ ਬੰਦਗੀ ਦੇ ਗੁਫੇ ਅਤੇ ਕੀਰਤਨ ਕ੍ਰਿਸ਼ਮੇ ਹਰ ਵੈਕੁੰਠ ਬੁੰਗੇ ਹੋ ਪਾਸੇ ਸੂਈ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀ ਹੈ ਤੁਧ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਹੈ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਕਹਾਂ ਬੇਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾਂ ਤਨ ਮਨ ਹੋਏ ਨਿਹੱਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਦ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਅਜਿਹੀ ਬਿਰਤੀ ਵੇਦਵੀ ਧੁਨੀ ਉਨਮ ਨਾਰ ਹੋਈ ਕਿ ਸਨਾਟਾ ਛਾ ਗਿਆ ਹਜ਼ਾਰੀ ਬਾਗ ਜੇਲ੍ਹ ਦੇ ਕਰਮਚਾਰੀ ਚੱਕਰਤ ਹੋ ਕੇ ਠੰਭਰ ਖੜੇ ਖਾਲਸਾ ਆਪਣੀਆਂ ਮਸਤ ਮਨਗਾਰੀਆਂ ਵਿਚ ਮਸਤ ਉਧਰ ਹੋਰ ਕੋਠੀਆਂ ਵਾਲਿਆਂ ਨੂੰ ਵੀ ਪ੍ਰਸ਼ਾਦਾ ਵਰਤੀ ਦੇਣਾ ਸ਼ੁਰੂ ਹੋ ਗਿਆ ਦਾਸ ਨੂੰ ਵੀ ਹਲੂਣਿਆ ਝੂਣਿਆ ਅਤੇ ਪ੍ਰਸ਼ਾਦ ਛਕਣ ਲਈ ਸਾਵਧਾਨ ਕੀਤਾ ਦਾਸ ਦੀਆਂ ਭੁੱਖਾਂ ਤਾਂ ਸਭ ਗਵਾਈਆਂ ਗਈਆਂ ਸਨ ਅਤੇ ਸਤਿਗੁਰੂ ਨੇ ਪ੍ਰਤਿਗਿਆ ਦੀ ਪੈਜ ਵੀ ਰੱਖਣੀ ਸੀ ਉਵੇਂ ਜਿਵੇਂ ਬਿਹਾਰੀ ਬ੍ਰਾਹਮਣਾਂ ਦਾ ਤਿਆਰ ਕੀਤਾ ਭੋਜਨ ਵਰਤੀਜਣ ਲੱਗ ਗਿਆ ਨਾਨਾ ਪ੍ਰਕਾਰੀ ਭਾਂਤ ਭਾਂਤ ਦੇ ਖਾਣੇ ਤਿਆਰ ਹੋਏ
ਕਿੱਥੇ ਪੰਜਾਬ ਜੇਲ੍ਹਾਂ ਦੇ ਕੱਚਨ ਕੱਚੇ ਛੋਲੇ ਸੂੜਿਆਂ ਦੇ ਭੁਸਰੇ ਅਤੇ ਮੋਠ ਰਵਾਹੀ ਦਾਲਾਂ
ਅਤੇ ਕਿੱਥੇ ਵੰਨ ਸਵੰਨੇ ਭਾਜੇ ਰਾਇਤੇ ਚਟਣੀਆਂ ਮਾਂ ਮੂੰਗੀ ਦੀਆਂ ਛਮਕਵੀਆਂ ਤੜਕੇ ਲੱਗੀਆਂ ਦਾਲਾਂ ਅਤੇ ਗੁਰੜਾ ਖਾਣਾ ਦੁੱਧ ਸਿਉਂਗਾੜ ਦੁੱਧ ਚੌਲ ਵਾਲੇ ਲੁਆਜ਼ਮੇ ਅਤੇ ਕਣਕ ਦੇ ਫੁਲਕੇ ਵੱਖਰੇ ਫਿਰ ਬਣੇ ਬਣਾਤੇ ਬਿਨਾਂ ਮਸ਼ਕਤ ਘਾਲੇ ਦੇ ਤਿਆਰ ਹੋਏ ਵੇ ਦੂਰ ਸਫ਼ਰ ਪਿੰਡਾਂ ਦੇ ਥੱਕੇ ਮਾਂਦਿਆਂ ਤੇ ਭੁੱਖਣ ਭਾਣਿਆਂ ਨੂੰ ਇਹ ਨਿਆਮਤ ਮਿਲੀ ਸਭ ਹੱਬੜ ਕੇ ਪਏ ਰਾਹ ਦੇ ਕੀਤੇ ਮਨਸੂਬੇ ਸਭ ਭੁੱਲ ਗਏ ਸਭ ਨੂੰ ਛਕਣ ਦੀ ਪੈ ਗਈ ਦਾਸ ਨੂੰ ਸ਼ਬਦ ਰਸ ਅਗਾਈ ਬਿਰਤੀ ਵਿਚ ਰੰਚਕ ਮਾਤਰ ਵੀ ਭੋਜਨ ਬਿੰਜਣ ਲਭਾਏ ਨਾ ਸਕੇ ਅੱਖ ਥੱਕ ਕੇ ਲੱਗਿਆ ਥਾਲ ਚੁੱਕ ਕੇ ਲੈ ਗਏ ਰਾਤ ਵਡੇਰੀ ਹੋ ਗਈ ਸੀ। ਇਸ ਕਰਕੇ ਉਸ ਵੇਲੇ ਤਾਂ ਸਭ ਚੁੱਪ ਚਾਂਦ ਹੋ ਗਈ। ਰਾਤ ਨੂੰ ਪਹਿਰਿਆਂ ਵਾਲੇ ਘੁੰਮਣ ਅਤੇ ਗਸ਼ਤਾਂ ਵਾਲੇ ਗਸ਼ਤਾਂ ਲਾਉਣ, ਇਧਰ ਠੰਡੀਆਂ ਪੌਣਾਂ ਦੇ ਰੁਮਕੇ ਲੱਗੇ ਆਉਣ ਤੇ ਟੁੰਮ ਟੁੰਮ ਜਗਾਉਣ।
ਹਿੱਤ ਅਲਸਾਈਆਂ ਅੱਖੀਆਂ ਵਾਲਿਆਂ ਨੂੰ ਭਲਾ ਕੌਣ ਥਾਪੜੇ ਦੇਵੇ, ਮਸਾਂ ਸ਼ੁਭ ਅਵਸਰ ਲੱਜੇ ਨਾਮ ਰੰਗ ਜੁੱਟਣ ਦੇ ਅਤੇ ਹੱਲੇ ਕਰ ਕਰ ਟੁੱਟਣ ਦੇ।
ਨਾਮ ਰਸੀ ਜਿਹੜੇ ਤਾਂ ਟੁੱਟ ਜੁੱਟ ਪਏ ਨਾਮ ਜਪਣ ਨੂੰ, ਨੈਣ ਦਰਾਵਲੀਏ ਲੰਮੇ ਪਏ ਘੁਰਾੜੇ ਮਾਰਨ, ਚਿੜੀ ਚੁਹਕੀ ਪਹੁ ਫੁੱਟੀ ਤਾਈ ਅਨਕ ਤਰੰਗ ਨਾਮ ਰੰਗ ਦੇ ਵਗਦੇ ਰਹੇ। ਇਤਨੇ ਨੂੰ ਦਿਨ ਚੜਨ ਸਾਰ ਬਗਾਨੇ ਪੁੱਤਰਾਂ ਨੇ ਆਣ ਕਵਾੜ ਖੋਲਣੇ ਸ਼ੁਰੂ ਕੀਤੇ। ਖੋਲਣ ਤੋਂ ਪਹਿਲਾਂ ਬੜਾ ਤਕੜਾ ਬੰਦੋਬਸਤੀ ਅਡੰਬਰ ਖੜਾ ਕੀਤਾ। ਛੱਤਾਂ ਉਪਰ ਨੰਗੀਆਂ ਸੰਗੀਨਾਂ ਤੇ ਦੁਨਾਲੀਆਂ ਬੰਦੂਕਾਂ ਦੇ ਪਹਿਰੇ ਧੱਕੋ ਧੱਕੀ ਖੜੇ ਕੀਤੇ ਗਏ। ਗੋਰਖਿਆਂ ਦੀਆਂ ਮਿਲਟਰੀ ਪੁਲਿਸ ਦੀਆਂ ਗਾਰਦਾਂ
ਖੋਲਣ ਬੰਦ ਕਰਨ ਅਤੇ ਪਹਿਰਾ ਦੇਣ ਦੀਆਂ ਖਾਸ ਡਿਊਟੀਆਂ ਉਤੇ ਤਤਪਰ ਕੀਤੀਆਂ ਗਈਆਂ।
ਮੂਹਰਲੇ ਪਾਸੇ ਵੀ ਗਾਰਦ ਘੁੰਮੇ ਅਤੇ ਪਿਛਲੇ ਪਾਸੇ ਪਹਿਰੇ ਲੱਗੇ ਖੜੋਤੇ। ਇੰਨੇ ਇੰਤਜ਼ਾਮ ਦੇ ਹੁੰਦਿਆਂ ਕਰਦਿਆਂ ਫਿਰ ਵੀ ਸਾਰਿਆਂ ਨੂੰ ਇਕਦਮ ਨਾ ਖੋਲਣ, ਦੋ ਦੋ ਤਿੰਨ ਤਿੰਨ ਦੀਆਂ ਕੋਠੀਆਂ ਮਸਾਂ ਖੋਲਣ, ਉਨ੍ਹਾਂ ਨੂੰ ਨਹਾ ਧੋ ਕੇ ਅੰਦਰ ਤਾੜ ਦੇਣ, ਫਿਰ ਦੂਜੇ ਦੁਗੜੇ ਤਿਗੜੇ ਨੂੰ ਬਾਹਰ ਕੱਢਣ। ਬਾਹਰ ਵੀ ਕਿੱਥੇ ਕੱਢਣਾ ਸੀ, ਕੋਠੀ ਅੱਗੇ ਚਾਰ ਦੁਆਰੀ ਵਾਲੇ ਵਿਹੜੇ ਵਿਚ ਹੀ ਚਾਰ ਕਦਮ ਬਾਹਰ ਲਿਆਉਣ, ਅੰਦਰਲਾ ਜੰਗਲਾ ਖੋਲ ਕੇ ਬਾਹਰ ਵਿਹੜੇ ਵਾਲੇ ਕਵਾੜ ਭੇੜ ਕੇ ਜੰਦਰਾ ਜੜ ਦੇਣ ਅਤੇ ਬਾਲਟੀਆਂ ਪਾਣੀ ਦੀਆਂ ਭਰ ਕੇ ਧਰ ਦੇਣ। ਬਸ ਅੰਦਰ ਹੀ ਨਹਾਵੋ ਧੋਵੋ, ਅੰਦਰ ਹੀ ਮੈਦਾਨ ਹੋ, ਮੈਦਾਨ ਮੇਲਾ ਬਾਹਰ ਕਢਵਾ ਦੇਣ ਅਤੇ ਫਰਨੈਲ ਛਿੜਕਾ ਦੇਣ। ਹਾਂ, ਸਫਾਈ ਵੀ ਪੂਰੀ ਰੱਖਣ ਅਤੇ ਤਕੜਾਈ ਵੀ ਪੂਰੀ। ਅਰ ਪਿੱਛੋਂ ਇਸ਼ਨਾਨ ਦੀਆਂ ਬਾਲਟੀਆਂ ਬਿਹਾਰੀ ਅਖਲਾਕੀ ਕੈਦੀਆਂ ਤੋਂ ਢੁਆ ਕੇ ਭਰਵਾ ਕੇ ਅੰਦਰ ਰਖਾ ਦੇਣ। ਪਰ ਅਸਾਂ ਕਿਸੇ ਦੀ ਢੋ ਭਰ ਕੇ ਰੱਖੀ ਬਾਲਟੀ ਵਰਤਣੀ ਨਾ ਹੋਈ, ਬੜੀ ਮੁਸ਼ਕਲ ਆਈ ਜੇਲ੍ਹ ਵਾਲਿਆਂ ਨੂੰ। ਅਜੇ ਜਰਨੈਲ ਉਥੇ ਹੀ ਸੀ, ਜਾਂ ਉਸ ਨੂੰ ਰਿਪੋਰਟ ਕੀਤੀ ਹੋ, ਉਹ ਆਇਆ ਤੇ ਸਾਰੀ ਹਕੀਕਤ ਸੁਣੀ। ਪਰ ਉਸਨੇ ਥੋੜੇ ਜਿਹੇ ਉਤਰਾਓ ਚੜਾਓ ਪਿੱਛੋਂ ਹੁਕਮ ਦੇ ਦਿੱਤਾ ਕਿ ਇਸ ਨੂੰ ਪਹਿਲੇ ਨੰਬਰ ਦੀ ਕੋਠੀ ਵਿਚ ਬਦਲ ਦੇਵੋ ਜੋ ਜਲ ਪੰਪ ਦੇ ਨਿਕਟਵਾਰ ਸਾਹਮਣੇ ਹੈ, ਅਤੇ ਇਹ ਆਪਣਾ ਜਲ ਆਪ ਹੀ ਭਰ ਕੇ ਅੰਦਰ ਲੈ ਜਾਵੇ। ਬਾਲਟੀਆਂ ਇਕ ਦੀ ਥਾਂ ਚਾਹੇ ਇਸ ਨੂੰ ਦੋ ਦੇਵੋ ਅਤੇ ਸ਼ਕਲ ਨੂੰ ਇਸ ਨੂੰ ਰੱਜ ਕੇ ਫਲ ਮੇਵੇ ਦਿੱਤੇ ਜਾਇਆ ਕਰਨ। ਸੀਸ ਤੇ ਸਜਾਉਣ ਲਈ ਸਾਰਿਆਂ ਨੂੰ ਇਕ ਇਕ ਭਰਨਾ ਉਸੇ ਦਿਨ ਤੋਂ ਮਿਲ ਗਿਆ। ਦੁੱਧਾਧਾਰੀ ਵੀਰਜਿੰਦਰ ਸਿੰਘ ਨੂੰ ਵੀ ਤਿੰਨ ਸਿਰ ਪੱਕਾ ਦੁੱਧ ਅਤੇ ਦੁੱਧ ਵਿਚ ਮਿਸਰੀ ਪਾਉਣ ਦਾ ਹੁਕਮ ਹੋਇਆ। ਮੈਥੋਂ ਦੂਜੇ ਨੰਬਰ ਦੀ ਕੋਠੀ ਵਿਚ ਉਸ ਦੁੱਧਾਧਾਰੀ ਸਾਧੂ ਨੂੰ ਟਿਕਾ ਦਿੱਤਾ। ਹੋਰ ਸਾਰਿਆਂ ਦੀਆਂ ਕੋਠੀਆਂ ਨਿਤਾ ਪ੍ਰਤ ਇਕ ਦੂਜੇ ਤੀਜੇ ਚੌਥੇ ਨਾਲ ਬਦਲੀਆਂ ਜਾਇਆ ਕਰਨ, ਪਰ ਸਾਡੀਆਂ ਕੋਠੀਆਂ ਦੀ ਬਦਲਾ ਸਦਲੀ ਉਥੇ ਹੀ ਅਸਥਿਰ ਰਹਿ ਖੜੋਤੀ। ਸੋ ਸਗੋਂ ਚੰਗਾ ਹੋਇਆ, ਨਿਤ ਦੀ ਅਕਾਬਾਜੀ ਮੁੱਕੀ ਤੇ ਲਾਭ ਇਹ ਵੀ ਹੋਇਆ ਕਿ ਨਿਤ ਨਵੇਂ ਸੱਜਣ ਸਾਡੇ ਨੇੜੇ ਆ ਜਾਇਆ ਕਰਨ। ਜਿਸ ਬਲਾਕ ਵਿਚ ਸਾਨੂੰ ਬੰਦ ਕੀਤਾ ਗਿਆ ਉਸ ਵਿਚ 20 ਕੋਠੀਆਂ ਸਨ ਤੇ 20 ਵਿਚ 20 ਸੱਜਣ ਹੀ ਅੱਡੋ ਅੱਡ ਬੰਦ ਕੀਤੇ ਜਾਂਦੇ ਸਨ। 18 ਦੀ ਬਦਲੀ ਉਨ੍ਹਾਂ 18 ਕੋਠੀਆਂ ਅੰਦਰ ਇਧਰ ਅੰਦਰ ਹੁੰਦੀ ਰਹੇ, ਪਰੰਤੂ ਜਿੱਦੇ ਵੱਜੇ ਜੰਗਲਿਆਂ ਅੰਦਰ ਤਾੜੇ ਹੋਏ ਸਿੰਘ ਸੂਰਬੀਰਾਂ ਦੇ ਅਜਿਹੇ ਬੋਲ ਵਾਲੇ ਕਿ ਸ਼ੇਰਾਂ ਵਾਂਗੂ ਹੀ ਬਾਣੀਆਂ ਪੜ ਪੜ ਗੱਜਣ ਤੇ ਜਿਉਂ ਜਿਉਂ ਸ਼ੇਰ ਗੱਜਣ ਤਿਉਂ ਤਿਉਂ ਕੋਠੀਆਂ ਗੂੰਜਣ। ਇਕ ਜਣਾ ਬਾਣੀ ਪੜੇ ਤਾਂ ਸਾਰੀਆਂ ਕੋਠੀਆਂ ਵਿਚ ਸੁਣਾਈ ਦੇਵੇ, ਰਾਤ ਨੂੰ ਤਾਂ ਦੂਰ ਦੂਰ ਸਾਰੇ ਜੇਲ੍ਹ ਅਹਾਤਿਆਂ ਵਿਚ ਪਾਠਾਂ ਦੀ ਧੁਨੀ ਸੁਣੇ। ਗੱਲ ਕੀ ਬਾਣੀਆਂ ਦੇ ਪਾਠਾਂ ਦਾ ਅਜਿਹਾ ਪ੍ਰਵਾਹ ਚੱਲਿਆ ਕਿ ਚੱਤੋ ਪੈਰ ਕਿਸੇ ਵੇਲੇ ਠੱਲੇ ਹੀ ਨਾ। ਸੰਗਤ ਦੇ ਪ੍ਰਵਾਹ ਕਰਕੇ ਸਾਨੂੰ ਵੱਧ ਤੋਂ ਵੱਧ ਬਾਣੀਆਂ ਕੰਠ ਕਰਨ ਅਤੇ ਸੁਣਨ ਦੀ ਚੌਂਪ ਸੰਧੀ ਵੀ ਲੱਗੀ ਰਹੇ। ਪ੍ਰੇਮ ਪਾਠਾਂ ਦੇ ਕਰਨ ਅਤੇ ਸੁਣਨ ਸੁਣਾਵਣ ਦੀ ਅਜਿਹੀ ਹੁੱਬ ਭਰੀ ਰੀਝ ਰਜਾਇਤ ਹੋਈ ਕਿ ਕਿਸੇ ਵੇਲੇ ਸੁਰਤੀ ਤੇ ਅੱਖ ਗੁੜਨੀ ਹੀ ਨਾ ਪਾਵੇ। ਅਜਿਹਾ ਪ੍ਰੇਮ ਪਿਆਰ ਪਰਸਪਰ ਉਪਜਿਆ ਕਿ ਇਕ ਦੂਜੇ ਨੂੰ ਭਾਈ ਸਾਹਿਬ ਕਹਿ ਕੇ ਬੁਲਾਵਣ। ਅੰਮ੍ਰਿਤ ਰੂਪੀ ਬਾਣੀ ਦੀ ਅੰਮ੍ਰਿਤ ਕਲਾ ਅਜਿਹੀ ਵਰਤੀ ਕਿ
ਈਰਖਾ ਦਵੈਖ ਵਖੀਲੀ
ਕਿਵਰ ਤਕਬਰੀ ਕਿਸੇ ਨੂੰ ਸੁਪਨੇ ਮਾਤਰ ਵੀ ਨਾ ਫੁਰੇ। ਬਾਣੀਓ ਸੁੰਝੇ ਝੰਜੇ ਹਿਰਦਿਆਂ ਵਾਲੀ ਬਿਲਲ ਬਿਲਾਟ ਸਭ ਦੂਰ ਤੇ ਚੱਕਣਾ ਚੂਰ ਹੋ ਗਈ। ਕੋਈ ਕੋਈ ਕੋਰੜ ਭਾਵੇਂ ਸੁੰਜਾ ਸੁੰਜਾ ਰਹਿ ਗਿਆ ਹੋਵੇ, ਨਾ ਕੋਈ ਕੰਮ ਨਾ ਕੋਈ ਧੰਦਾ, ਕੇਵਲ ਨਾਮ ਬਾਣੀ ਦਾ ਆਹਾਰ, ਸੱਚਾ ਭਵਤਾਰ ਆਹਾਰ, ਨਾ ਭੋਜਨ ਛਕਣ ਦੀ ਚਿੰਤਾ, ਨਾ ਸੰਸਾਰ ਕੁਟੰਬੀਆਂ ਦੀ ਮੋਹ ਮਮਤਾ। ਸੁਖੂਣੀ ਸਾਹਿਬ ਦੀ ਬਾਣੀ ਤਾਂ ਬਹੁਤ ਸਾਰਿਆਂ ਦੇ ਕੰਠ ਹੋ ਗਈ, ਪਾਠ ਸਰਵਣ ਦੀ ਵਾਰੀ ਨਾ ਆਵੇ। ਅਖੰਡ ਪ੍ਰਵਾਹ ਚੱਲ ਪਿਆ, ਕਈ ਪ੍ਰੇਮੀਆਂ ਨੇ ਤਾਂ ਸਮੁੱਚੀ ਪੰਜ ਗ੍ਰੰਥੀ ਹੀ ਕੰਠ ਕਰ ਲਈ। ਅਕਾਲ ਉਸਤਤ ਤੇ ਸ੍ਰੀ ਅਕਾਲ ਜੀ ਕੀ ਉਸਤਤ ਵਿਚਿੱਤਰ ਨਾਟਕ ਵਿਚੋਂ ਬਹੁਤਿਆਂ ਦੇ ਕੰਠ ਹੋ ਗਈ। ਰਾਤ ਦੇ 2 ਵਜੇ ਤੋਂ ਦਿਨ ਚੜੇ ਜਿੰਦਰਾ ਖੋਲਣ ਤੱਕ ਬਾਣੀ ਦਾ ਤੋੜ ਅਖੰਡ ਪ੍ਰਵਾਹ ਚੱਲੇ। ਰਾਤ ਨੂੰ ਆਥਣੇ ਬੰਦ ਹੋਣ ਤੋਂ ਪਹਿਲਾਂ ਹੀ ਜਲ ਦੀਆਂ ਬਾਲਟੀਆਂ ਭਰ ਕੇ ਅੰਦਰ ਜੰਗਲੇ ਕੋਲ ਰੱਖ ਲਈਆਂ ਜਾਣ, 1 ਵਜੇ ਹੀ ਉੱਠ ਕੇ ਇਸ਼ਨਾਨੀ ਸੋਧੇ ਜਾਣ। ਵੀਰ ਭਾਈ ਅਤਰ ਸਿੰਘ ਜੀ ਦੀ ਕੋਠੀ ਅਕਸਰ ਮੇਰੇ ਲਾਗ ਪਾਸ ਹੀ ਰਿਹਾ ਕਰੇ ਅਤੇ ਅਥੱਕ ਪ੍ਰੇਮ ਆਨੰਦੀ ਵੀਰ ਗੁਰਬਾਣੀ ਦੇ ਅਖੰਡ ਪ੍ਰਵਾਹ ਚ ਲਾਏ ਕੇ ਇਕ ਅਦੁੱਤੀ ਆਨੰਦ ਰਸ ਬੰਧਿਆ ਕਰਨ। ਦਿਨ ਚੜੇ ਨਿਤ ਕਿਰਿਆ ਸੋਚ ਆਦਿਕ ਤੋਂ ਫਾਰਗ ਹੋ ਕੇ ਫਿਰ ਪਾਠਾਂ ਦੇ ਦੌਰ ਚੱਲ ਪੈਣੇ। कदे कोई प्रेमी पाठ सुनावे कदे कोई बार ना पवे शकन शकाउण दा समा ही मसा अवेसला जावे नहीं ता सारा दिन पाठ होया सच्ची बतीत होवे सोहने लेखे लाग के बतीत होवे
आथणे कोठियां विच बंद होण सार एक सज्जन रोज रौल सुधे श्री रहरा साहब दा पाठ सुनाए अते बाकी सारे सज्जन सुनन एवें जिवें ही पिछले दोहां सैल ब्लाकां विच वी एहो वर्तारा वर्तदा रहे रहरास दे पाठ पश्चात जयकारे गजाए जाण जिन्हां दे नाल उदाले दा जंगल गूंज उठे रहरास दा भोग पैण सार अते जयकारां दी गुंजार ठलण सार ही दिन रैण बारह माह तुखारी बारह माह मांझ फुनहे चौबोले बिरहड़े आदिक बाणियां दे प्रेम पाठ होया करन
फिर 9:30 अथवा 10 बजे कीर्तन सोहिला पाठ पढ़ सुन के सब सजणा ने गुप्त हो जाना गुप्त व्यासियां ने नाम व्यास विच जुट जाना अते जुटे जुटाए ही गुट हो जाना अमृत वेले उठन सार पहला जपजी साहब हजारे दे शब्द जाप साहिब हजारे दे शब्द पातशाही दसवीं अते सवैये आदिक दा पाठ होके श्री आसा जी दी वार शब्द शक्या समेत अलापना होनी फुनहे सुखमणी साहब सुखमणा साहब अवनखरी अकाल उस्त आदिक बाणियां दे पाठां दे सोत सोत आनंद मंगल होने नीता प्रति रोल सुधे नित नवे सज्जन पाठ सुनावन सुखमणी साहब आदिक बाणियां दे रसीए पाठी सज्जन ए सन जिन्हां विच कईआं ने दिनां विच ही बाणियां कंठ कर लईआं अते कई सज्जणां दे पहले ही कंठ सन वीर भाई अतर सिंह जी भाई लाल सिंह जी नारंग वालीए भाई बोग सिंह जी झाड़ साहब वाले भाई गुजर सिंह जी भकना भाई हरनाम सिंह जी रसूलपुरीए भाई हरनाम सिंह जी गुजर वालीए वीर सज्जन सिंह जी नारंग वालीए भाई करतार सिंह जी नवे चंद वाले भाई हरी सिंह जी कनेडियन भाई महाराज सिंह जी वीर नारायण सिंह उर्फ करतार सिंह पटियाले वाले भाई दल सिंह जी उर्फ पाला सिंह टुड्डी के इन्हां वीरां दे कई कई वड्डियां वड्डियां बाणियां कंठ सन किथे तक वर्णन करके सुनाईए।